ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਾਵਾਂ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦੇ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦੇ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਕੇ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਯਾਵਤ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਉਹਾਰ ਬਣਿਓ ਹੈ ਜਾ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਉਹਾਰ ਬਣਿਓ ਹੈ ਜਾ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਪਾਕਾਂ ਵਾਲੇ ਹੋ, ਪ੍ਰਭੂ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਪ੍ਰਭੂ ਜੀ ਦੇ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੀ ਮਨੁੱਖਤਾ ਦੇ ਭਲੇ ਹਿੱਤ ਸ੍ਰੀ ਮੁਖਵਾਕ ਬਖਸ਼ਦੇ ਹਨ, ਉਹਦੀ ਵਿਚਾਰ ਆਪ ਸੰਗਤਾਂ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਅਗੰਮੀ ਫੁਰਮਾਨ ਨਾਲ ਜੁੜ ਕੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਾਵਾਂ प्रीतम जान लेहु मन माही।
तन तन श्री गुरु तेग बहादुर साहिब सच्चे पातशाह जी ये श्री मुखवाक प्रगट करते ने राग सोरठ दे विच है। श्री गुरु ग्रंथ साहिब जी दे 634 अंग ते दर्ज है। प्रीतम संस्कृत दे लफ्ज प्रियतम तो बनता है जो बड़ा प्यारा होवे मन नूं। पति नूं परता नूं साथी नूं सज्जन नूं भी कह दिता जांदा है। कहिंदे इह गल अपने मन दे विच चंगी तरह दे नाल समझना कर, इहनूं ज़िहन विच टिकाउणा कर।
अपने सुख स्यों ही जग फांदे ओ, को काहू को नाही।
फांदे उदा भाव हुंदा है किसी नूं फंदे दे विच पकड़ लेना, जकड़ लेना, फसा लेना, जिवें मच्छी जाल विच फसाई दी है। कहिंदे जे तेरे नाल कोई बज्झा होया है ना, तेरे नाल किसी दे मोह दियां तंदां जुड़ियां होईयां ने, तो उहदे पिछे मतलब प्रस्ती है। तेरे नाल किसी दे सुख जुड़े होए ने, तेरे नाल जे किधरे किसी का प्रेम है, एक हथ लैण ते एक हथ देण है, मतलब लई है। माया का सारा संबंध है। जिन्ना चिर आपां पैसा कमाउंदे हाँ, रिश्तेदारियां निभदियां ने। पैसा ना होवे ते रिश्तेदारियां टुट जांदियां ने। तो इस गल नूं महाराज कहिंदे ज़िहन विच टिकाउणा कर, होर तेरी कोई बहुती किसे नूं लोड़ नहीं है। जिन्ना चिर कोई आमदनी है, किसे दा पल तेरे सिर ते बीतदा है, तू किसे नूं खर्चा दिन्ना है, उन्ना चिर ही ये सांझ है, मित्रताई है। होर इत्थे माया तो लैदा किसे दा किसे नाल कोई संबंध नहीं है।
रहाओ सुख मैं आन बहुत मिल बैठत, रहत चाहू दिस केरा।
केरा पा के बैठे रहना, इर्द गिर्द रहना, ये सुख करके है। ਕਿਸੇ ਦੇ ਸੁੱਖ ਤੇਰੇ ਨਾਲ ਜੁੜੇ ਹੋਏ ਨੇ, ਤੇਰੇ ਆਸੇ ਪਾਸੇ ਸਾਗ ਸੰਬੰਧੀ ਸੱਜਣ ਮਿੱਤਰ ਰਿਸ਼ਤੇਦਾਰ ਟਿਕੇ ਰਹਿੰਦੇ ਨੇ, ਚੌਹੀ ਪਾਸੇ ਘੇਰਾ ਘੱਤ ਕੇ ਬੈਠੇ ਰਹਿੰਦੇ ਹਨ। ਜਿਵੇਂ ਕਿਧਰੇ ਮਿੱਠੇ ਤੇ ਕੀੜੀਆਂ ਆ ਜਾਂਦੀਆਂ ਨੇ, ਮੱਖੀਆਂ ਆਣ ਕੇ ਬੈਠ ਜਾਂਦੀਆਂ ਹਨ।
ਬੇਪਤ ਪਰੀ ਸਭ ਹੀ ਸੰਗ ਛਾੜਤ, ਕੋ ਨਯਾਵਤ ਨੇਰੇ।
ਬੇਪਤ ਮੁਸੀਬਤ ਔਖੀ ਘੜੀ ਬਰਬਾਦੀ ਤਬਾਹੀ ਦਾ ਮੰਜ਼ਰ ਜਦੋਂ ਹੁੰਦਾ ਹੈ, ਇਹ ਜਿੰਨੇ ਸੰਗੀ ਸਾਥੀ ਨੇ ਮਹਾਰਾਜ ਕਹਿੰਦੇ ਨੇ ਇਹ ਸਾਰੇ ਹੀ ਸਾਥ ਛੱਡ ਜਾਂਦੇ ਨੇ, ਕੋਈ ਨੇੜੇ ਨਹੀਂ ਰਹਿੰਦਾ। ਵੈਨ ਦਾ ਹਾਰਡ ਟਾਈਮਸ ਕਮ, ਮੁਸ਼ਕਤ ਦਾ ਸਮਾਂ ਹੈ, ਔਖਿਆਈ ਦਾ ਸਮਾਂ ਹੈ, ਦੇ ਔਲ ਲੀਵ, ਤੇਰਾ ਸਾਰੇ ਹੀ ਸਾਥ ਛੱਡ ਜਾਣਗੇ। ਕੋਈ ਸੱਜਣ ਨਹੀਂ ਰਹਿਣਾ, ਕੋਈ ਰਿਸ਼ਤੇਦਾਰ, ਕੋਈ ਸਾਗ ਸੰਬੰਧੀ ਮਹਾਰਾਜ ਕਹਿੰਦੇ ਤੇਰੇ ਕੋਲ ਟਿਕੇਗਾ ਨਹੀਂ।
ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ।
ਨਾਰ ਨਾਰੀ ਸੰਸਕ੍ਰਿਤ ਦੇ ਵਿੱਚ ਇਹ ਲਫ਼ਜ਼ ਪ੍ਰਚਲਿਤ ਹੈ। ਸੰਸਕ੍ਰਿਤ ਵਿੱਚ ਇਹਦਾ ਦੂਜਾ ਅਰਥ ਵੀ ਹੁੰਦਾ, ਨਾਰ ਦਾ ਮਤਲਬ ਜਲ ਵੀ ਹੈ, ਪਾਣੀ ਵੀ ਹੈ। ਜੇ ਅਰਬੀ ਫਾਰਸੀ ਵੱਲ ਤੁਰ ਪਓ ਤੇ ਨਾਰ ਦਾ ਮਤਲਬ ਅੱਗ ਹੁੰਦਾ ਹੈ। ਤੋ ਕਹਿੰਦੇ ਜਿਹੜੀ ਤੇਰੀ ਔਰਤ ਹੈ, ਜਿਹੜੀ ਤੇਰੀ ਇਹ ਇਸਤਰੀ ਹੈ, ਬਹੁਤ ਹਿੱਤ ਕਰਦੀ ਹੈ ਤੇਰੇ ਨਾਲ, ਤੇਰਾ ਭਲਾ ਚਾਹੁਣ ਵਾਲੀ ਹੈ, ਲਾਵਾਂ ਲਈਆਂ ਨੇ, ਕਸਮਾਂ ਉਠਾਈਆਂ ਨੇ, ਜਨਮਾਂ ਜਨਮੰਤਰਾਂ ਦੀਆਂ ਬਾਤਾਂ ਪਾਈਆਂ ਨੇ, ਇਕੱਠੇ ਰਹਿਣਾ ਹੈ। ਕਹਿੰਦੇ ਯਾਦ ਰੱਖੀ, ਅੱਜ ਤੇਰੇ ਨਾਲ ਨਿਭ ਰਹੀ ਹੈ ਕਿਉਂਕਿ ਇਹਦੇ ਤੇਰੇ ਨਾਲ ਸੁੱਖ ਜੁੜੇ ਹੋਏ ਹਨ।
ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ।
ਹੰਸ ਇੱਕ ਪੰਛੀ ਨੂੰ ਕਹਿ ਦਿੱਤਾ ਜਾਂਦਾ ਹੈ ਰਾਜ ਹੰਸ, ਬਹੁਤ ਚਟਿਆਈ ਵਿੱਚ ਹੈ, ਸੁੰਦਰ ਸਰੂਪ ਹੁੰਦਾ ਹੈ। ਮਾਨ ਸਰੋਵਰ ਆਦਿ ਝੀਲਾਂ ਦੇ ਉੱਤੇ ਵਸੇਬਾ ਹੈ, ਬਰਫ਼ ਵਰਗਾ ਰੰਗ ਹੈ ਇਹਦਾ, ਇਹਦੀ ਨਕਲ ਵਿੱਚ ਬਗਲਾ ਵੀ ਹੁੰਦਾ ਹੈ। ਹੁਣ ਹੰਸਾਂ ਦੀ ਖੁਰਾਕ ਮੋਤੀ ਹੈ, ਤੋ ਗੁਰਮੁਖਾਂ ਨਾਲ ਵੀ ਕੰਪੈਰੀਜ਼ਨ ਹੋ ਜਾਂਦਾ ਹੈ। ਸਾਧੂਆਂ ਦੀ ਖੁਰਾਕ ਸਤ ਸੰਤੋਖ ਦਇਆ ਧਰਮ ਹੈ, ਬਗਲੇ ਨੂੰ ਮਨਮੁੱਖ ਕਿਹਾ ਜਾਂਦਾ, ਬਗਲੇ ਦੀ ਖੁਰਾਕ ਡੱਡੀ ਮੱਛੀ ਹੈ। ਇੱਦਾਂ ਹੀ ਵਿਕਾਰੀ ਲੋਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਖੁਰਾਕ ਲੈਂਦੇ ਨੇ। ਧਾਰਮਿਕ ਗ੍ਰੰਥਾਂ ਵਿੱਚ ਹੰਸ ਆਤਮਾ ਨੂੰ ਵੀ ਕਹਿੰਦੇ ਨੇ, ਜੀਵ ਆਤਮਾ, ਕਿਉਂਕਿ ਆਤਮਾ ਮੈਲਾ ਨਹੀਂ ਹੁੰਦਾ, ਪ੍ਰਭੂ ਦਾ ਅੰਸ਼ ਹੈ, ਮੈਲੀ ਚਿਤਮ ਨਹੀਂ ਹੈ, ਮੈਲੇ ਫੁਰਨੇ ਨੇ, ਮੈਲਾ ਮਨ ਹੈ। ਤੋ ਕਹਿੰਦੇ ਇਸ ਚਮੜੀ ਦੇ ਵਿੱਚ ਜਿਹੜਾ ਹੰਸ ਹੈ, ਇਹ ਜਿਹੜੀ ਜੀਵ ਆਤਮਾ ਹੈ, ਜਦੋਂ ਤਜ ਦੇਵੇਗੀ ਸਰੀਰ ਨੂੰ, ਤਿਆਗਣਾ ਕਰੇਗੀ, ਜੁਦਾ ਹੋਵੇਗੀ ਇਸ ਸਰੀਰ ਨਾਲੋਂ, ਕਾਇਆ ਨਾਲੋਂ, ਤੇ ਜਿਹੜੀ ਤੇਰੀ ਔਰਤ ਹੈ ਨਾ, ਇਹ ਪ੍ਰੇਤ ਕਹਿ ਕੇ ਤੇਥੋਂ ਦੂਰ ਹੋਵੇਗੀ। ਪ੍ਰੇਤ ਨੂੰ ਕਦੇ ਪਦਛੇਦ ਕਰਕੇ ਵੇਖਿਓ, ਪ੍ਰੇ ਅਗੇ ਇੱਤ, ਪ੍ਰੇ ਦਾ ਮਤਲਬ ਕੀ ਹੈ, ਅੱਗੇ ਜਾਣ ਵਾਲਾ, ਅੱਗੇ ਗਿਆ ਹੋਇਆ। ਹੁਣ ਸਰੀਰ ਤੇ ਅੱਗੇ ਜਾਂਦਾ ਨਹੀਂ, ਸੂਖਸ਼ਮ ਸਰੀਰ ਹੀ ਜਾਵੇਗਾ, ਆਤਮਾ ਹੀ, ਭਾਵ ਮਰਿਆ ਹੋਇਆ। ਕਈ ਲੋਕਾਂ ਨੂੰ ਸਰੀਰ ਮਿਲ ਜਾਂਦਾ ਹੈ, ਕੋਈ ਵੀ ਮਿਲ ਜਾਵੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਲੱਖ 84 ਜੋਨ ਪਰਮਾਇਆ, ਪੰਛੀ ਬਣ ਜਾਣ, ਕੀੜੇ ਮਕੌੜੇ ਬਣ ਜਾਣ, ਜਾਂ ਫਿਰ ਮਨੁੱਖ ਬਣ ਜਾਣ, ਵਾਹਿਗੁਰੂ ਦੇ ਹੱਥ ਵਿੱਚ ਹੈ। ਕਈ ਇੱਥੇ ਹੀ ਪ੍ਰੇਤ ਜੋਨੀ ਵਿੱਚ ਭੜਕਦੇ ਰਹਿੰਦੇ ਨੇ। ਪਿਚਾਸਾਂ ਦੀ ਇੱਕ ਜਾਤ ਨੂੰ ਵੀ ਪ੍ਰੇਤ ਕਿਹਾ ਹੈ, ਲਹੂ ਪੀਣੀ ਜਾਤ ਹੁੰਦੀ ਹੈ। ਅੱਛਾ, ਜਿਹਨੂੰ ਕਲਯੁੱਗ ਵਿੱਚ ਨਾਮ ਭੁੱਲ ਗਿਆ ਵਾਹਿਗੁਰੂ ਦਾ, ਉਹ ਜਿਉਂਦਿਆਂ ਜੀ ਪ੍ਰੇਤ ਹੈ। ਕਲ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ। ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਨੂੰ ਭੁੱਲਿਆ ਹੈ ਉਹ ਭੂਤ ਹੈ, ਉਹਦਾ ਜੀਵਨ ਪ੍ਰੇਤਾਂ ਵਾਲਾ ਹੈ। ਹੁਣ ਇੱਕ ਜੋਨ ਵੀ ਹੈ, ਪ੍ਰੇਤ ਪਿੰਜਰ ਮਹਿ ਦੂਖ ਘਨੇਰੇ, ਨਰਕ ਪਚ ਹੈ ਅਗਿਆਨ ਅੰਧੇਰੇ, ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰ ਨਾਮ ਵਿਸਾਰਾ ਹੈ। ਕਹਿੰਦੇ ਕੁਝ ਐਸੇ ਲੋਕ ਨੇ, ਜਦੋਂ ਸਰੀਰ ਛੱਡਦੀ ਹੈ ਜੀਵ ਆਤਮਾ, ਪ੍ਰੇਤ ਰੂਪ ਵਿੱਚ ਹੋ ਜਾਂਦੇ ਨੇ, ਧਰਮ ਰਾਜੇ ਦਾ ਲੇਖਾ ਜੋਖਾ ਰਹਿੰਦਾ ਹੁੰਦਾ ਹੈ, ਇਹਨਾਂ ਨੂੰ ਦੁੱਖ ਭੋਗਣਾ ਪੈਂਦਾ ਹੈ। ਧਰਮ ਰਾਜੇ ਦੀ ਬਾਤ ਵੀ ਹੈ, ਇੱਥੇ ਨਰਕਾਂ ਦੀ ਗੱਲ ਵੀ ਹੈ। ਤੋ ਜੋ ਕੁਝ ਗੁਰਬਾਣੀ ਚ ਆਇਆ ਹੈ, ਪੱਥਰ ਤੇ ਲਕੀਰ ਹੈ। ਦੌੜਨਾ ਚਾਹੁੰਦੇ ਹਾਂ ਇਸ ਸੱਚਾਈ ਤੋਂ, ਕਈ ਵਾਰ ਅਸੀਂ ਜੀ ਨਰਕ ਸਵਰਗ ਧਰਤੀ 'ਤੇ ਹੀ ਹੁੰਦੇ ਨੇ, ਨਹੀਂ, ਇੱਕ ਸੂਖਸ਼ਮ ਦੁਨੀਆ, ਇਨਵਿਜ਼ੀਬਲ ਦੁਨੀਆ, ਅੱਖਾਂ ਦਾ ਵਿਸ਼ਾ ਨਹੀਂ ਹੈ। ਜ਼ਰੂਰੀ ਨਹੀਂ ਜਿੰਨਾ ਕਿ ਤੈਨੂੰ ਦਿਖਦਾ ਉਹੀ ਸੱਚ ਹੈ, ਬੜਾ ਕੁਝ ਹੈ ਜੋ ਅੱਖਾਂ ਨੂੰ ਨਹੀਂ ਦਿਖਦਾ ਪਰ ਮੌਜੂਦ ਹੈ, ਤੁਹਾਨੂੰ ਇਨਵਿਜ਼ੀਬਲ ਦੁਨੀਆ ਕਹਿ ਦਿੰਦੇ ਨੇ। ਬਾਣੀ ਇਹ ਮੋਹਰ ਲਾਉਂਦੀ ਹੈ, ਦਾ ਗੋਸਟ ਇਨ ਦ ਬੋਡੀ ਕੇਜ ਸਫਰ ਆਲ ਸੋਰਟਸ ਆਫ ਸਫਰਿੰਗਸ। ਉਹ ਇੱਕ ਐਸੀ ਜੂਨ ਹੈ ਪ੍ਰੇਤ ਦੀ ਜਿੱਥੇ ਬੜਾ ਦੁੱਖ ਭੋਗਣਾ ਪੈਂਦਾ ਹੈ। ਔਰ ਪਤਾ ਹੀ ਨਹੀਂ ਕਿੰਨਿਆਂ ਸਾਲਾਂ ਬੱਧੀ ਉਸ ਜੂਨ ਵਿੱਚ ਰਹਿਣਾ ਪੈਂਦਾ ਹੈ ਜਦੋਂ ਉਹ ਧਰਮ ਰਾਜਾ ਜੱਜ ਆਫ ਧਰਮਾ ਕਟਹਿਰੇ ਵਿੱਚ ਖਿਲਾਰਦਾ ਹੈ ਉੱਥੇ ਨਿਆਂ ਹੁੰਦਾ ਹੈ ਵੀ ਇਹਨੇ ਪ੍ਰੇਤ ਹੀ ਰਹਿਣਾ ਹੈ ਜਾਂ ਨਜ਼ਾਤ ਮਿਲਣੀ ਹੈ ਜਾਂ ਨਰਕਾਂ ਨੂੰ ਜਾਣਾ ਹੈ ਤੋ ਕਟਹਿਰਾ ਦੁਨੀਆਂ ਵਾਂਗ ਜਿਵੇਂ ਇੱਥੇ ਜੱਜ ਅੱਗੇ ਖਲੋਂਦੇ ਉਹ ਦਰਗਾਹ ਵਿੱਚ ਵੀ ਸੱਜਦਾ ਹੈ ਕਈ ਜੂਨੀਆਂ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਕਰੋੜਾਂ ਭੂਤ ਪ੍ਰੇਤ ਹੋਇਆ ਕਰਦੇ ਨੇ ਤੋ ਇਹ ਜਿਹੜੀ ਮਾਈ ਹੈ ਕਹਿੰਦੀ ਅੱਗੇ ਚਲੇ ਗਿਆ ਹੈ ਖਸਮ ਮੇਰਾ ਹੁਣ ਸਰੀਰ ਮੇਰੇ ਕੰਮ ਨਹੀਂ ਹੈ ਇਹਨੂੰ ਘਰੋਂ ਬਾਹਰ ਕੱਢੋ ਇਹਨੂੰ ਮੜੀਆਂ ਵਿੱਚ ਲੈ ਜਾਓ ਇਉਂ ਕਹਿੰਦੇ ਜਿੰਨੇ ਵਾਅਦਾ ਕੀਤਾ ਸੀ ਜਨਮਾਂ ਜਨਮੰਤਰਾਂ ਦਾ ਅੱਜ ਨੱਕ ਚੜ੍ਹਾਉਂਦੀ ਹੈ ਅੱਜ ਕਹਿੰਦੀ ਹੈ ਸਰੀਰ 'ਚੋਂ ਬਦਬੋਈ ਆਉਣ ਲੱਗ ਪਵੇਗੀ ਇਹਨੂੰ ਮੜੀਆਂ ਵਿੱਚ ਲੈ ਜਾਓ ਕਬਰਾਂ ਵਿੱਚ ਲੈ ਜਾਓ ਕਹਿੰਦੇ ਜੇ ਘਰ ਵਾਲੀ ਨੇ ਖਹਿੜਾ ਛੱਡ ਦਿੱਤਾ ਹੈ ਤੇ ਹੋਰਾਂ ਦੀ ਆਸ ਕੀ ਰੱਖਦਾ ਹੈ
ਇਹ ਬਿਦ ਕੋ ਵਿਉਹਾਰ ਬਣਿਓ ਹੈ ਜਾ ਸਿਓ ਨੇਹ ਲਗਾਇਓ
ਵਿਉਹਾਰ ਕਾਰਜ ਕੰਮ ਵਰਤਾਰਾ ਦੁਨੀਆਂ ਦਾ ਕੁਝ ਐਸਾ ਹੈ ਰਿਸ਼ਤਿਆਂ ਦੀ ਸਾਂਝ ਕੇਵਲ ਇੱਥੋਂ ਤੱਕ ਹੈ ਮਹਾਰਾਜ ਕਹਿੰਦੇ ਮੜੀਆਂ ਤੋਂ ਉਰਾਂ ਉਰਾਂ ਹੁਣ ਕਹਿੰਦੇ ਵੇਖ ਬੜਾ ਨੇਹੋ ਲਾਈ ਬੈਠਾ ਸੀ ਬੜਾ ਤੇ ਕਰਦਾ ਸੀ ਮੁਹੱਬਤ ਕਰਦਾ ਸੀ ਪ੍ਰੇਮ ਕਰਦਾ ਸੀ ਸਾਗ ਸੰਬੰਧੀਆਂ ਨਾਲ ਘਰਵਾਲੀ ਦੇ ਨਾਲ ਸਭ ਛੱਡ ਗਏ ਨੇ ਇੱਥੇ ਆਪਣੇ ਵੀ ਪੱਥਰ ਮਾਰਦੇ ਨੇ ਹਾਲਾਤ ਬਦਲਣ ਦੀ ਦੇਰ ਹੈ ਮਾਇਆ ਹੈ ਮਿੱਠਾ ਹੈ ਅਤੇ ਮੱਖੀਆਂ ਗੁੜ 'ਤੇ ਬਹਿੰਦੀਆਂ ਨੇ ਮਾਇਆ ਗਈ ਮਿੱਠਾ ਮੁੱਕਿਆ ਮੱਖੀਆਂ ਉੱਡ ਜਾਂਦੀਆਂ ਨੇ ਇੱਕ ਸ਼ਾਇਰ ਕਹਿੰਦਾ ਹੈ ਭੀੜ ਮੇਂ ਹਰ ਇੱਕ ਹਾਥੋਂ ਮੇਂ ਸ਼ਾਹ ਗੁਫਤਾ ਫੂਲ ਥੇ ਸਰ ਮੇਰਾ ਜ਼ਖਮੀ ਬਤਾਓ ਕਿਸ ਕੇ ਪੱਥਰ ਨੇ ਕੀਆ ਕਹਿੰਦਾ ਵੇਖੋ ਮੈਂ ਤੇ ਵੇਖਿਆ ਸੀ ਸਾਰੇ ਹੀ ਮੇਰੇ ਨੇ ਸਾਰਿਆਂ ਦੇ ਹੀ ਹੱਥਾਂ ਵਿੱਚ ਫੁੱਲ ਨੇ ਇੱਕ ਭੀੜ ਚੋਂ ਪੱਥਰ ਵੀ ਵੱਜਾ ਹੈ ਮੇਰੇ ਆਪਣਿਆਂ ਦੀ ਭੀੜ ਚੋਂ ਇਹ ਕਿੰਨੇ ਪੱਥਰ ਮਾਰਿਆ ਹੈ ਤੋ ਯਾਦ ਰੱਖਿਓ ਜਾਪਦੇ ਆਪਦੇ ਨੇ ਸਾਰੇ ਪਰ ਕੇਵਲ ਸਹੂਲਤਾਂ ਕਰਕੇ ਸਾਰੇ ਹੀ ਪੱਥਰ ਮਾਰਨ ਵਾਲੇ ਬਣ ਜਾਂਦੇ ਨੇ ਜਦੋਂ ਪੱਲੇ ਧਨ ਨਹੀਂ ਰਹਿੰਦਾ ਜਦੋਂ ਪੱਲੇ ਮਾਇਆ ਨਹੀਂ ਰਹਿੰਦੀ ਸਭ ਯਾਰ ਮਿੱਤਰ ਛੱਡ ਜਾਂਦੇ ਨੇ ਸ਼ਗਨ ਛਕਾਉਣ ਤੱਕ ਹੀ ਯਾਰੀ ਹੈ ਰਿਸ਼ਤੇਦਾਰੀ ਹੈ ਜਿਹਦੇ ਕੋਲ ਮਾਇਆ ਨਹੀਂ ਜਿਹੜਾ ਨਿਰਧਨ ਹੈ ਉਹਦੇ ਨਾਲ ਸਰਦਨ ਨਹੀਂ ਨਿਭ ਸਕਦਾ ਗਰੀਬੜੇ ਦੇ ਨਾਲ ਮਾਇਆ ਧਾਰੀ ਨਹੀਂ ਨਿਭਦਾ ਸੰਸਾਰ ਕੇਵਲ ਮਾਇਆ ਕਰਕੇ ਹੀ ਜੁੜਿਆ ਹੋਇਆ ਹੈ ਇਹਦੇ ਤੋਂ ਬਿਨਾਂ ਬੜੀ ਮੁਸ਼ਕਲ ਹੈ ਕੋਈ ਰਿਸ਼ਤੇਦਾਰੀ ਨਿਭੇ ਹਾਂ ਕੋਈ ਰੇਅਰ ਕੇਸ ਹੋ ਸਕਦਾ ਕਰੋੜਾਂ 'ਚੋਂ ਇੱਕ ਅੱਧਾ ਜਿਹੜਾ ਰੂਹ ਨਾਲ ਪਿਆਰ ਕਰਦਾ ਹੋਵੇ ਨਹੀਂ ਤੇ 99% ਪਿਆਰ ਮਾਇਆ ਤੱਕ ਹੈ ਆ ਬਾਪੂ ਜਿੰਨਾ ਚਿਰ ਕਮਾ ਕੇ ਦਿੰਦਾ ਹੈ ਜੀ ਜੀ ਕਰਦੇ ਫਿਰਨਗੇ ਨਿਆਣੇ ਜਦੋਂ ਕਮਾਉਣ ਜੋਗਾ ਨਹੀਂ ਇਹਦਾ ਮੱਝਾਂ ਮੋਟਰ 'ਤੇ ਡਾਹਿਆ ਹੁੰਦਾ ਅਗਲਿਆਂ ਨੇ ਬਿਰਧ ਆਸ਼ਰਮ ਚੁੱਕ ਕੇ ਛੱਡ ਆਉਂਦੇ ਨੇ ਮਾਈ ਬਾਪ ਨੂੰ ਜਿੰਨਾ ਮਲਮੂਤਰ ਸਾਂਭਿਆ ਨਾ ਕਾਕੇ ਦਾ ਜਿਸ ਦਿਨ ਮਾਪਿਆਂ ਨੂੰ ਸਾਂਭਣ ਦੀ ਵਾਰੀ ਆਈ ਹੈ ਨੱਕ ਮੂੰਹ ਜਿਹਾ ਚੜਾਉਂਦੇ ਹੋਏ ਇਹ ਕਹਿੰਦੇ ਜਾਓ ਜੀ ਘਰੋ ਹੁਣ ਸਾਡੇ ਕੰਮ ਦੇ ਨਹੀਂ ਰਹੇ ਤੁਸੀਂ ਕਿਉਂ ਇਹ ਕਮਾਉਂਦਾ ਨਹੀਂ ਹੈ ਆਉਣਾ ਜਿੰਨਾ ਚਿਰ ਕਮਾਉਂਦੇ ਨੇ ਉਹਨਾਂ ਚਿਰ ਖੇਡ ਚੱਲਦੀ ਹੈ ਤੋ ਯਾਦ ਰੱਖਿਓ ਇਹ ਮਾਇਆ ਦੇ ਹੀ ਸੰਬੰਧ ਨੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿੰਨਾ ਜਲਦੀ ਸਮਝ ਜਾਓ ਚੰਗੀ ਗੱਲ ਹੈ
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ
ਅੰਤ ਬਾਰ ਅੰਤਲਾ ਸਮਾਂ ਹੁਣ ਕੀ ਪਤਾ ਕਿਹੜਾ ਹੋ ਜਾਵੇ ਆਹ ਘੜੀ ਵੀ ਅੰਤਲੀ ਹੋ ਸਕਦੀ ਹੈ ਆਹ ਸਾਹ ਵੀ ਖੀਰਲਾ ਹੋ ਸਕਦਾ ਹੈ ਅਗਲਾ ਸਾਹ ਉਹ ਆਉਣ ਹੀ ਨਾ ਦੇਵੇ ਕਹਿੰਦੇ ਦੇਖ ਜਦੋਂ ਅੰਤ ਦਾ ਸਮਾਂ ਆਉਂਦਾ ਹੈ ਜਾਂ ਜਦੋਂ ਦੁੱਖਾਂ ਲੱਦੀ ਘੜੀ ਆਉਂਦੀ ਹੈ ਬਿਨਾਂ ਪਰਮਾਤਮਾ ਤੋਂ ਹਰੀ ਤੋਂ ਹਰਿਆਂ ਭਰਿਆਂ ਕਰਨ ਵਾਲੇ ਤੋਂ ਅਕਾਲ ਪੁਰਖ ਤੋਂ ਤੇਰੇ ਕੋਈ ਕੰਮ ਨਹੀਂ ਆਵੇਗਾ ਇੱਕ ਕਲੈਰੀਫਿਕੇਸ਼ਨ ਕਰ ਦੇਵਾਂ ਅਲਫਾਜ਼ ਉਹੀ ਹੁੰਦੇ ਨੇ, ਹਰ ਧਰਮ ਵਿੱਚ ਉਹਨਾਂ ਦਾ ਅਰਥ ਬਦਲਦਾ ਹੈ। ਹੁਣ ਜੇ ਹਿੰਦੂ ਨੂੰ ਤੁਸੀਂ ਅੱਲਾਹ ਬਾਬਤ ਪੁੱਛੋਗੇ, ਉਹ ਵਿਸ਼ਨੂੰ ਦੀ ਗੱਲ ਕਰਨਗੇ, ਹਰੀ ਦੀ। ਜੇ ਸਿੱਖ ਜਗਤ ਨੂੰ ਪੁੱਛੋਗੇ, ਅਕਾਲ ਪੁਰਖ ਦੀ ਗੱਲ ਕਰਨਗੇ। ਹਰ ਧਰਮ ਦੇ ਵਿੱਚ ਅਲਫਾਜ਼ ਉਹ ਵਰਤ ਲਏ ਜਾਂਦੇ ਨੇ, ਅਰਥਾਂ ਦਾ ਕੁਝ ਬਦਲਾਵ ਆ ਜਾਂਦਾ ਹੈ। ਪਿਤਾ ਲਫ਼ਜ਼ ਹੈ, ਮੈਂ ਪਿਤਾ ਲਫ਼ਜ਼ ਵਰਤਾਂ, ਮੇਰਾ ਪਿਤਾ ਹੋਰ ਹੈ, ਤੁਸੀਂ ਪਿਤਾ ਲਫ਼ਜ਼ ਵਰਤੋ, ਤੁਹਾਡਾ ਪਿਤਾ ਹੋਰ ਹੈ। ਤੋ ਕਈ ਵਾਰ ਇਹਨੂੰ ਇੰਟਰਮਿੰਗਲ ਕਰ ਦਿੰਦੇ ਜੀ, ਸ਼ਾਇਦ ਗੁਰਬਾਣੀ 'ਚ ਹਰ ਲਫ਼ਜ਼ ਬਹੁਤਾਤ ਵਿੱਚ ਵਿਸ਼ਨੂੰ ਲਈ ਆਇਆ ਹੋਵੇ। ਨਹੀਂ, ਬਹੁਤ ਰੇਅਰ। ਕਈ ਵਾਰ ਇਹਨੂੰ ਕਹਿ ਦਿੱਤਾ ਜਾਂਦਾ ਸ਼ਾਇਦ ਰਾਮ ਲਫ਼ਜ਼ ਹਰ ਵਾਰ ਸ਼੍ਰੀ ਰਾਮ ਚੰਦਰ ਮਹਾਰਾਜ ਲਈ ਆਇਆ ਹੋਵੇ। ਨਹੀਂ, ਬਹੁਤ ਘੱਟ ਵਾਰ। ਸ਼ਾਇਦ ਗੋਬਿੰਦ ਲਫ਼ਜ਼ ਸ਼੍ਰੀ ਕ੍ਰਿਸ਼ਨ ਮਹਾਰਾਜ ਲਈ ਹਰ ਵਾਰ ਆਇਆ ਹੋਵੇ। ਨਹੀਂ, ਬਹੁਤ ਘੱਟ ਵਾਰ। 99% ਬਾਣੀ ਵਿੱਚ ਰਾਮ ਆਇਆ ਹੈ, ਰਮਤ ਰਾਮ ਸਭ ਰਹਿਓ ਸਮਾਏ, ਰਮਿਆ ਰਾਮ ਚੌਵਾਂ ਯੁੱਗਾਂ ਵਿੱਚ ਹੈ। ਜੋ ਸ਼੍ਰੀ ਰਾਮ ਚੰਦਰ ਮਹਾਰਾਜ ਸਤਿਕਾਰਤ ਨੇ, ਪਰ ਇੱਕ ਅਵਤਾਰ ਇੱਕ ਯੁੱਗ ਦਾ ਮਹਾਂਪੁਰਸ਼ ਹੈ। ਰਾਮ ਉਹ ਹੈ ਜੋ ਤ੍ਰੇਤੇ ਦੁਆਪਰ ਸਤਿਯੁਗ ਕਲਯੁਗ ਵਿੱਚ ਸੀ। ਹੁਣ ਬਾਣੀ ਚਾਹੁੰਦਾ ਹੈ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਭਗਤ ਧਰੂ ਤੇ ਪ੍ਰਹਿਲਾਦ ਸ਼੍ਰੀ ਰਾਮ ਚੰਦਰ ਜੀ ਦੇ ਅਵਤਾਰ ਤੋਂ ਪਹਿਲਾਂ ਆਏ ਨੇ, ਉਹਨਾਂ ਕਿਹੜਾ ਰਾਮ ਜਪਿਆ? ਫਿਰ ਰਮਿਆ ਹੋਇਆ ਰਾਮ। ਤੋ ਇੱਦਾਂ ਇੱਥੇ ਜਿਹੜਾ ਹਰ ਲਫ਼ਜ਼ ਹੈ ਉਹ ਹੈ ਜਿਹਨੇ ਹਰਿਆ ਰੱਖਿਆ ਹੈ ਦੁਨੀਆਂ ਨੂੰ। ਅਕਾਲ ਪੁਰਖ ਜੋ ਸਿੱਧੀ ਵੀ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹਦੇ ਤੋਂ ਬਿਨਾਂ ਕਿਸੇ ਨੇ ਬਾਂਹ ਨਹੀਂ ਫੜਨੀ ਤੇਰੀ। ਐਟ ਦਾ ਵੈਰੀ ਲਾਸਟ ਮੂਵਮੈਂਟ, ਨੋ ਵਨ ਇਜ਼ ਐਨੀ ਯੂਜ ਐਟ ਆਲ ਐਕਸੈਪਟ ਦ ਡੀਅਰ ਲੋਰਡ। ਇੱਕ ਵਾਹਿਗੁਰੂ ਤੋਂ ਬਿਨਾਂ ਯਾਦ ਰੱਖੀ ਔਖੀ ਘੜੀ 'ਚ ਨਾ ਕੋਈ ਕੰਮ ਆਉਂਦਾ ਹੈ, ਨਾ ਕੋਈ ਕੰਮ ਤੇਰੇ ਆਵੇਗਾ। ਓੜਕ ਨੂੰ ਕੇਵਲ ਵਾਹਿਗੁਰੂ ਨੇ ਹੀ ਤੇਰੇ ਨਾਲ ਨਿਭਣਾ ਹੈ। ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸਨਬੰਦੇਹੀ, ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ। ਅਸਨੇਹੀ ਅਸਨੇਹੇ ਐਸਾ ਨੇ ਜਿਨ੍ਹਾਂ ਨਾ ਪਾਈ ਬੈਠਾ ਏ, ਇਹਨਾਂ ਸਾਰਿਆਂ ਤੈਨੂੰ ਛੱਡ ਜਾਣਾ ਏ। ਰੇ ਨਰ ਕਾਹੇ ਪਪੂਰਹ ਦੇਹੀ, ਕਹਿੰਦੇ ਕੀ ਕਰਦਾ ਹੈ ਸਾਰੀ ਸਾਰੀ ਦਿਹਾੜੀ, ਦੇਹ ਨੂੰ ਸਵਾਰਦਾ ਹੈ ਮਿੱਟੀ ਨੂੰ। ਇਹ ਨਹੀਂ ਮਹਾਰਾਜਾਂ ਦੇ ਨਹਾਉਣਾ ਹੀ ਛੱਡ ਦੇ, ਦੇਹੀ ਨੂੰ ਸਵਾਰਨਾ ਛੱਡ ਦੇ। ਪਰ ਇਹ ਕੀ ਗੱਲ ਹੋਈ ਵੀ ਛੇ ਛੇ ਸੱਤ ਸੱਤ ਘੰਟੇ ਸ਼ੀਸ਼ਾ ਹੀ ਵੇਖੀ ਜਾਣਾ, ਤੂੰ ਇਕੱਲਾ ਹੀ ਯੂਸਫ ਜੰਮਿਆ ਹੈ, ਬਾਕੀ ਕੋਈ ਜੰਮਿਆ ਹੀ ਨਹੀਂ ਦੁਨੀਆਂ ਦੇ ਸੋਹਣਾ। ਜਿਹੜੇ ਤਨ ਨੂੰ ਸਵਾਰਦਾ ਹੈ ਕਹਿੰਦੇ ਮਿੱਟੀ ਦੀ ਮੁੱਠ ਹੈ। ਛੇ ਘੰਟੇ ਸ਼ੀਸ਼ੇ ਅੱਗੇ ਜੂ ਲਾਏ ਨੇ, ਵਿੱਚੋਂ ਦੋ ਚਾਰ ਘੰਟੇ ਚੌਂਕੜਾ ਮਾਰ ਕੇ ਮਨ ਨੂੰ ਸਵਾਰ ਲੈ, ਕਹਿੰਦੇ ਉੱਧਰ ਧਿਆਨ ਹੀ ਨਹੀਂ ਹੈ, ਚਮੜੀ ਨੂੰ ਸਵਾਰਦਾ ਰਹਿੰਦਾ ਹੈ। ਕਹਿੰਦੇ ਔਕਾਤ ਦੱਸਾਂ ਤੇਰੀ ਚਮੜੀ ਦੀ ਕੀ ਹੈ? ਊਡ ਜਾਏ ਗੋ ਧੂਮ ਬਾਦਰੋ, ਇੱਕ ਭੱਜ ਹੋ ਰਾਮ ਸੁਨੇਹੀ, ਧੂੰਏ ਦੇ ਬੱਦਲ ਸਦੀਵੀ ਨਹੀਂ ਹੁੰਦੇ। ਇਹ ਜਵਾਨੀ ਸਦੀਵੀ ਨਹੀਂ ਰਹਿਣੀ। ਅਨਕ ਭਾਂਤ ਕਰ ਮਣੀਏ ਸਾਜੇ ਕਾਚੇ ਤਾਗ ਪਰੋਹੀ, ਟੂਟ ਜਾਏ ਗੋ ਸੂਤ ਬਾਪਰੋ, ਫਿਰ ਪਾਸ਼ਾ ਪਛਤੋ ਹੀ ਕੀ ਹੈ ਤੂੰ? ਕਹਿੰਦੇ ਕੱਚਾ ਜਿਹਾ ਮਣਕਾ ਹੈ, ਇਹ ਲੱਖਾਂ ਮਣਕੇ ਨੇ ਸਵਾਸਾਂ ਦੇ ਧਾਗੇ 'ਚ ਪਰੋਏ ਹੋਏ, ਪਤਾ ਨਹੀਂ ਕੱਚਾ ਧਾਗਾ ਕਿੱਦਣ ਤੋੜ ਦੇਵੇ, ਕਿੱਦਣ ਸਾਹਾਂ ਦੀ ਡੋਰ ਤੋੜ ਦੇਵੇ। ਇੱਕ ਸ਼ਾਇਰ ਕਹਿੰਦਾ ਏ ਹਰ ਇੱਕ ਸਾਂਸ ਕਾ ਤੂੰ ਐਹਤਰਾਮ ਕਰ, ਵਰਨਾ ਵੋ ਜਬ ਵੀ ਚਾਹੇ ਜਹਾਂ ਚਾਹੇ ਆਖਰੀ ਕਰ ਦੇ। ਕਦਰ ਕਰ ਇਸ ਸਰੀਰ ਦੀ, ਕਦਰ ਕਰ ਉਸ ਵਾਹਿਗੁਰੂ ਦੀ ਜਿਹਦੇ ਕਰਕੇ ਇਹ ਸਰੀਰ ਚੱਲਦਾ ਹੈ, ਜਿਹਦੀ ਜੋਤ ਦੇ ਬਲਬੂਤੇ ਅੱਜ ਦੀ ਦਿਹਾੜੀ, ਅੱਜ ਦਾ ਇਹ ਚਮਕਾਰਾ, ਇਹ ਸੂਰਜ ਤੇਰੀਆਂ ਨਜ਼ਰਾਂ ਨੂੰ ਚੜ ਗਿਆ, ਕਈ ਸੁੱਤੇ ਰਹਿ ਗਏ ਨੇ ਰਾਤ, ਪਤਾ ਨਹੀਂ ਕਦੋਂ ਤੇਰੇ ਇਸ ਸਾਹ ਨੂੰ ਆਖਰੀ ਕਰ ਦੇਵੇ। ਤੋ ਅੰਤ ਦਾ ਸਮਾਂ ਕਦੇ ਵੀ ਆ ਸਕਦਾ ਹੈ। ਕਹਿੰਦੇ ਵਾਹਿਗੁਰੂ ਨੂੰ ਚੇਤੇ ਰੱਖੋ, ਮਨ ਮੇਰੇ ਹਰ ਜੀਉ ਸਦਾ ਸੰਭਾਲ, ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰ, ਅੰਤਕਾਲ ਤੇਰਾ ਬੇਲੀ ਹੋਵੇ, ਸਦਾ ਨਿਭੈ ਤੇਰਾ ਨਾਲ ਵਾਹਿਗੁਰੂ ਨੂੰ ਯਾਦ ਕਰ, ਉਹਨੇ ਹੀ ਤੇਰਾ ਸੰਗ ਕਰਨਾ ਹੈ, ਮੌਤ ਦੇ ਭੈ ਤੋਂ ਬਚਾਉਣਾ ਹੈ, ਜੰਮਣ ਮਰਨ ਤੋਂ ਤੈਨੂੰ ਨਜ਼ਾਤ ਦਵਾਉਣੀ ਹੈ। ਔਖੀ ਵੇਲੇ ਜਦੋਂ ਸੱਜਣ ਮਿੱਤਰ ਘਰ ਵਾਲੇ ਛੱਡ ਜਾਣ, ਆਸਰਾ ਉਹਨੇ ਹੀ ਬਣਨਾ ਹੈ, ਖੁੰਡੀ ਉਹਨੇ ਹੀ ਬਣਨਾ ਹੈ, ਉਹਨੂੰ ਯਾਦ ਕਰ, ਮਿਲੇਗਾ ਕੀ? ਕਹਿੰਦੇ ਜਿਹੜੇ ਉਹਨੂੰ ਯਾਦ ਕਰਦੇ ਨੇ, ਦੁਨੀਆਂ ਉਹਨਾਂ ਨੂੰ ਯਾਦ ਕਰਦੀ ਹੈ। ਸਰੀਰ ਮਿੱਟ ਜਾਂਦਾ ਹੈ, ਨਾਮਣਾ ਅਮਰ ਰਹਿ ਜਾਂਦਾ ਹੈ। ਇੱਕ ਸ਼ਾਇਰ ਬੜਾ ਸੋਹਣਾ ਲਿਖਦਾ, ਕਹਿੰਦਾ ਮੌਤ ਸੇ ਬਚਨੇ ਕਾ ਸਬਸੇ ਸ਼ਾਨਦਾਰ ਤਰੀਕਾ ਹੈ, ਦੂਸਰੋਂ ਕੇ ਦਿਲੋਂ ਮੇਂ ਜ਼ਿੰਦਾ ਰਹਿਣਾ ਸਿੱਖ ਲੋ, ਨੇਕਨਾਮੀ ਬਣੋ, ਮਾਂ ਦੇ ਗਰਭ ਤੋਂ ਲੈ ਕੇ ਮੜੀਆਂ ਤੱਕ, ਕਬਰਾਂ ਤੱਕ ਚੰਗੇ ਕੰਮ ਕਰੋ, ਨਾਮ ਜਪੋ, ਸਰੀਰ ਮਿਟਣ ਤੋਂ ਬਾਅਦ ਗਲੀਆਂ ਦੇ ਕੱਖ ਰੋਣ ਵੀ ਵਾਕਿਆ ਹੀ ਬੰਦਾ ਸੀ, ਮਰਦ ਸੀ, ਯਾਦ ਕਰੇ ਲੁਕਾਈ ਤੁਹਾਨੂੰ, ਇਹ ਨਾ ਹੋਵੇ ਲਾਹਨਤਾਂ ਪਾਉਣ ਚੰਗਾ ਆਇਆ ਗਲੋਂ ਲੈ ਗਿਆ, ਸਾਰੇ ਪਿੰਡ ਚ ਅੱਗ ਬਾਲ ਛੱਡੀ, ਇਹਨੇ ਇਹਨੇ ਕਿਸੇ ਨੂੰ ਟੇਕੇ ਨਹੀਂ ਬਹਿਣ ਦਿੱਤਾ। ਕਰਮ ਰਹਿੰਦੇ ਨੇ, ਸਰੀਰ ਨਹੀਂ ਰਹਿੰਦਾ, ਨਾਮਣਾ ਰਹਿੰਦਾ ਹੈ। ਰਾਮ ਜੀ ਦਾ ਰਹਿ ਗਿਆ ਨੇਕ ਨਾਮੀ ਨੇ, ਰਾਵਣ ਦਾ ਲਾਹਨਤਾਂ ਕਰਕੇ ਰਹਿ ਗਿਆ। ਇਹ ਤੁਸੀਂ ਦੇਖਣਾ ਹੈ ਕਿਹੜੀ ਬੇੜੀ ਚ ਬਹਿਣਾ ਹੈ, ਗੁਰਮੁਖ ਬਣਨਾ ਹੈ, ਮਨਮੁਖ ਬਣਨਾ ਹੈ, ਯਾਦ ਰਹਿੰਦੀ ਹੈ ਦੁਨੀਆਂ ਤੇ। ਵੈਸੇ ਕਹਿੰਦੇ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁੰਜਨ ਸੇਵਾ, ਨਾ ਕੋਈ ਦੇਵੀ ਰਹੀ, ਨਾ ਕੋਈ ਦੇਵਤਾ ਰਿਹਾ, ਨਾ ਕੋਈ ਡੈਮੀਗੋਡ ਰਿਹਾ, ਨਾ ਐਂਜਲਿਕ ਬੀਂਗਸ ਰਹੇ, ਕੋਈ ਵੀ ਦੁਨੀਆਂ ਤੇ ਟਿਕਿਆ ਨਹੀਂ ਰਹਿੰਦਾ, ਬੜੇ ਬੜੇ ਮੁਨੀਜਨ ਮਿੱਟੀ ਚ ਮਿਲਾ ਦਿੱਤੇ ਕਾਲ ਨੇ। ਜੀਵਤ ਪੇਖੇ ਜਿਨੀ ਹਰ ਧਿਆਇਆ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਜਿਉਂਦੇ ਉਹ ਰਹਿ ਗਏ ਜਿਨ੍ਹਾਂ ਵਾਹਿਗੁਰੂ ਦੇ ਗੀਤ ਗਾਏ ਨੇ, ਉਹਨਾਂ ਦਾ ਨਾਮਣਾ ਅਮਰ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਪਰਮਾਤਮਾ ਤੋਂ ਬਿਨਾਂ ਭਾਈ ਜੀ ਤੁਹਾਡੀ ਬਾਂਹ ਕੋਈ ਨਹੀਂ ਜੇ ਫੜਦਾ, ਔਖੀ ਘੜੀ ਵਿੱਚ ਉਹੀ ਕੰਮ ਆਉਂਦਾ ਹੈ, ਉਹਦੇ ਗੀਤ ਗਾਓ, ਉਹਦੀ ਵਡਿਆਈ ਕਰੋ। ਦਾਸ ਇੱਥੇ ਸ਼੍ਰੀ ਮੁਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਦਿਹਾੜਾ ਆ ਰਿਹਾ ਹੈ 27 ਜਨਵਰੀ, ਮਹਾਨ ਬ੍ਰਹਮ ਵੇਤੇ ਮਹਾਤਮਾ ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ ਦਾ ਆਗਾਜ਼ ਦਿਵਸ। ਯਤਨ ਕਰਾਂਗੇ 2 ਦਿਨਾਂ ਦੇ ਵਿੱਚ ਉਹਨਾਂ ਦੇ ਅਗੰਮੀ ਜੀਵਨ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਬਿਆਨ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਇਹ ਜ਼ਿਕਰ ਕਰਦੇ ਨੇ, ਕਹਿੰਦੇ ਗੁਰੂ ਪਰਮੇਸ਼ਰ ਦੇ ਦਰ ਤੇ 2 ਤਰ੍ਹਾਂ ਦੇ ਲੋਕ ਪ੍ਰਵਾਨ ਨੇ, ਬਾਕੀ ਭੀੜ ਹੀ ਇਕੱਠੀ ਹੈ। ਕਰਮਗਤ ਭੋਗਣ ਆਉਂਦੇ ਨੇ, ਭੋਗ ਕੇ ਚਲੇ ਜਾਂਦੇ ਨੇ, ਆਵਾਗਮਨ ਲੱਗਾ ਰਹਿੰਦਾ ਹੈ। ਉਹ ਕਿਹੜੇ ਨੇ ਜੀ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਵਾਓ ਹਮਾਰਾ ਪਾਸ। ਮਹਾਰਾਜ ਤੁਹਾਡੀ ਗੋਦ ਚ ਕਿਹੜੇ ਪ੍ਰਵਾਨ ਨੇ? ਕਹਿੰਦੇ ਜਿਹਨਾਂ ਮਰਨਾ ਕਬੂਲ ਕੀਤਾ ਹੈ। ਇੱਕ ਤੇ ਉਹ ਜਿਹਨੇ ਨਾਮ ਜਪਿਆ, ਮਾਲਾ ਫੇਰੀ ਹੈ, ਬੰਦਗੀ ਕੀਤੀ ਹੈ, ਵਾਹਿਗੁਰੂ ਦੇ ਨਾਮ ਦਾ ਅਭਿਆਸ ਕੀਤਾ ਹੈ, ਜਿਉਂਦਿਆਂ ਜੀ ਮੈਂ ਮਾਰ ਲਈ, ਮਰਨਾ ਕਬੂਲ ਲਿਆ, ਅਹੰ ਮਾਰ ਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਕਾਬੂ ਵਿੱਚ ਕਰ ਲਏ, ਮਨ ਕਾਬੂ ਚ ਕਰ ਲਿਆ, ਉਹਨੂੰ ਸੂਰੇ ਨੂੰ ਸੰਤ ਆਂਦੇ ਨੇ। 99% ਦੀ ਬਾਣੀ ਵਿੱਚ ਉਹਦਾ ਜ਼ਿਕਰ ਹੈ, ਕਹਿੰਦੇ ਮੈਨੂੰ ਕਬੂਲ ਹੈ ਉਹ। ਦੂਸਰਾ ਜਿਹੜਾ ਮਜ਼ਹਬ ਲਈ, ਦੀਨ ਲਈ ਸਿਰ ਤਲੀ ਟਿਕਾ ਲਵੇ, ਸ਼ਹਾਦਤ ਦੀ ਅਵਧੀ ਮਾਣ ਲਵੇ, ਉਹ ਗੁਰੂ ਅਰਜਨ ਸਾਹਿਬ ਅਕਾਲ ਪੁਰਖ ਦੇ ਦਰ ਤੇ ਕਬੂਲ ਹੁੰਦਾ ਹੈ। ਹੁਣ ਸੰਤ ਵੀ ਤੇ ਸਿਪਾਹੀ ਵੀ, ਸੰਤ ਵੀ ਤੇ ਸ਼ਹੀਦ ਵੀ, ਇਹ ਮਰਾਤਬਾ ਬਾਬਾ ਦੀਪ ਸਿੰਘ ਨੂੰ ਮਿਲਿਆ ਹੋਇਆ ਹੈ। ਮਾਘ ਦਾ ਮਹੀਨਾ 1739 ਬਿਕਰਮੀ ਸੰਮਤ ਨੂੰ ਪਿੰਡ ਪਊ ਵਿੰਡ ਜ਼ਿਮੀਂਦਾਰਾਂ ਦੇ ਘਰ, ਕਿਸਾਨਾਂ ਦੇ ਘਰ ਇੱਕ ਬਾਲਕ ਦਾ ਆਗਾਜ਼ ਹੁੰਦਾ ਹੈ। ਬੀਬੀ ਜਿਉਣੀ ਮਾਈ ਹੈ ਭਾਈ ਭਗਤਾ ਜੀ ਪਿਤਾ ਨੇ, ਪ੍ਰੇਮ ਦੇ ਨਾਲ ਨਾਮ ਦੀਪ ਰੱਖਿਆ ਹੈ ਤੇ ਦੀਪਾ ਦੀਪਾ ਆਉਂਦੇ ਨੇ। ਮੈਂ ਹੈਰਾਨ ਰਹਿ ਜਾਂਦਾ ਹੈ, ਅੱਜ ਜਦੋਂ ਵੀ ਯਾਦ ਕਰਦੇ ਹਾਂ ਨਾ ਬਾਬਾ ਦੀਪ ਸਿੰਘ ਨੂੰ, ਕਿੱਦਾਂ ਯਾਦ ਕਰਦੇ ਹੋ? ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਲਫ਼ਜ਼ ਲਾਉਂਦੇ ਹੋ, ਕਾਹਦੇ ਲਈ ਲੱਗਿਆ ਏ? ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ। ਕਹਿੰਦੇ ਸੇਵਕ ਉਹ ਹੈ ਹੰਕਾਰ ਰੂਪੀ ਸਿਰ ਵੀ ਵੱਢ ਕੇ ਗੁਰੂ ਦੇ ਚਰਨਾਂ 'ਚ ਰੱਖ ਦੇਵੇ ਅਤੇ ਪ੍ਰਤੱਖ ਦੀਨ ਲਈ, ਧਰਮ ਲਈ, ਇਨਸਾਨੀਅਤ ਲਈ ਸਰੀਰ ਵੀ ਨਿਸ਼ਾਵਰ ਕਰ ਦੇਵੇ। ਸਤਿਗੁਰ ਕਾ ਭਾਣਾ ਮਨ ਲਏ ਸ਼ਬਦ ਰੱਖੈ ਔਰ ਧਾਰ। ਸਾਰਾ ਜੀਵਨ ਸ਼ਬਦ ਦੇ ਅਕੋਰਡਿੰਗ ਬਤੀਤ ਕਰੇ, ਗੁਰੂ ਦੇ ਹੁਕਮ ਵਿੱਚ ਚੱਲੇ। ਮਿਲਿਆ ਕਦੇ ਨਾ ਵਿਛੜੈ, ਜੋਤੀ ਜੋਤ ਮਿਲਾ ਹੈ। ਐਸਾ ਜਿਹੜਾ ਸੇਵਕ ਹੈ ਪ੍ਰਭੂ ਪਰਮੇਸ਼ਰ ਵਿੱਚ ਇਕਮਿਕ ਹੁੰਦਾ ਹੈ, ਮੁਕਤ ਹਸਤੀ ਹੈ, ਕਦੇ ਵਾਹਿਗੁਰੂ ਤੋਂ ਵਿਛੜਦਾ ਨਹੀਂ। ਸਰੀਰ ਕਰਕੇ ਵੀ ਗੁਰੂ ਦਰ ਤੇ ਰਹੇ, ਜੋਤ ਕਰਕੇ ਵੀ ਉਸ ਨਿਰਗੁਣ ਅਕਾਲ ਵਿੱਚ ਅਭੇਦ ਹੋ ਜਾਂਦੇ ਨੇ। ਨਾਨਕ ਗੁਰ ਪ੍ਰਸਾਦੀ ਸੋ ਬੁੱਝ ਸੀ, ਜਿਸ ਆਪ ਬੁਝਾਵੈ। ਗੁਰੂ ਦੀ ਕਿਰਪਾ ਨਾਲ ਹੀ ਇਹ ਸੋਝੀ ਆਉਂਦੀ ਹੈ, ਕਿਵੇਂ ਜੀਵਨ ਨੂੰ ਨੇਕ ਨਾਮੀ ਬਣਾਉਣਾ ਹੈ, ਕਿਵੇਂ ਆਪਣੇ ਜੀਵਨ ਨੂੰ ਸਫਲਿਆਂ ਕਰਨਾ ਹੈ। ਤੋ ਐਸੇ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਧੰਨ ਧੰਨ ਦੀ ਪਦਵੀ ਦੇ ਨਾਲ ਯਾਦ ਕੀਤਾ ਜਾਂਦਾ ਹੈ, ਧੰਨਿਆ ਜਿਹਦੀ ਜੈ ਜੈਕਾਰ ਹੈ, ਜਿਹਦੀ ਸਦਾ ਹੀ ਕੀਰਤੀ ਦੁਨੀਆਂ 'ਤੇ ਪ੍ਰਗਟ ਰਹੇਗੀ। ਪੁੰਨਿਆਵਾਨ, ਸ਼ਲਾਘਾ ਯੋਗਿਆ, ਬੜੇ ਅਲਫਾਜ਼ ਬੜੇ ਨੇ ਧੰਨ ਲਫ਼ਜ਼ ਦਾ, ਜੇ ਅਰਥ ਕਰਨਾ ਹੋਵੇ ਤਾਂ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਮਹਾਰਾਜ, ਕਈ ਤਰਕ ਕਰਦੇ ਨੇ ਵੀ ਗੁਰੂ ਪਾਤਸ਼ਾਹੀਆਂ ਤੋਂ ਬਿਨਾਂ ਧੰਨ ਲਫ਼ਜ਼ ਕਿਸੇ ਨਾਲ ਨਹੀਂ ਵਰਤਣਾ, ਕੀ ਤੁਹਾਡੇ ਸੇਵਕਾਂ ਲਈ ਵਰਤ ਸਕਦੇ ਹੈ? ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਕਹਿੰਦੇ ਧੰਨ ਧੰਨ ਆਖੋ, ਇੱਕ ਵਾਰ ਨਹੀਂ ਦੋ ਵਾਰ ਆਖੋ, ਵਾਰ ਵਾਰ ਆਖੋ। ਜਿਨ੍ਹਾਂ ਨੇ ਗੁਰੂ ਪਰਮੇਸ਼ਰ ਦੀ ਸੇਵਾ ਕੀਤੀ, ਗੁਰਾਂ ਪਾਸੋਂ ਸ਼ਬਦ ਲੈਣਾ ਕੀਤਾ, ਨਾਮ ਲੈਣਾ ਕੀਤਾ, ਤਿਸ ਗੁਰ ਸਿੱਖ ਕਉ ਹਉ ਸਦਾ ਨਮਸਕਾਰੀ। ਜੋ ਗੁਰ ਕੈ ਭਾਣਾ ਗੁਰ ਸਿੱਖ ਚੱਲਿਆ, ਉਹ ਧੰਨ ਧੰਨ ਤੱਕ ਹੀ ਸੀਮਿਤ ਨਾ ਰਹੋ। ਕਹਿੰਦੇ ਜਿਹੜਾ ਮੇਰੇ ਹੁਕਮ 'ਚ ਚੱਲਿਆ, ਇਹਨਾਂ ਨੂੰ ਸਦਾ ਨਮਸਕਾਰ ਕਰਿਓ, ਸਦਾ ਸਜਦੇ ਕਰਿਓ, ਸਦਾ ਉਹਦੀ ਜੈ ਜੈਕਾਰ ਕਰਿਓ। ਇਹ ਹੈ ਬਾਬਾ ਦੀਪ ਸਿੰਘ ਦਾ ਰੁਤਬਾ, ਇਹ ਹੈ ਸ਼ਹੀਦਾਂ ਸੰਤਾਂ ਮਹਾਂਪੁਰਸ਼ਾਂ ਦਾ ਰੁਤਬਾ। ਨਾਮ ਹੀ ਦੀਪ ਨਹੀਂ ਹੈ, ਵਾਕਈ ਪ੍ਰਕਾਸ਼ਿਤ ਹਸਤੀ ਹੈ, ਚਮਕਣ ਵਾਲੀ ਹਸਤੀ ਹੈ। ਨਾਮਣਾ ਦੁਨੀਆਂ 'ਤੇ ਅੱਜ ਦੀਪ ਵਾਂਗ ਚਮਕ ਰਿਹਾ ਹੈ। ਹੁਣ ਪਉ ਵਿੰਡ ਨੇੜੇ ਅੰਮ੍ਰਿਤਸਰ ਸਾਹਿਬ ਦੇ, ਪਰਿਵਾਰ ਗੁਰਮਤੀਆ ਹੈ। ਭਾਈ ਭਗਤਾ ਜੀ ਮਾਤਾ ਜੀਵਣੀ ਛੋਟੇ ਹੁੰਦਿਆਂ ਨੂੰ ਹੀ ਹਰਿਮੰਦਰ ਸਾਹਿਬ ਲੈ ਆਉਂਦੇ ਨੇ, ਗੁਰਾਂ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਬਹਿ ਕੇ ਬਾਣੀ ਸਰਵਣ ਕੀਤੀ ਜਾਂਦੀ ਹੈ। ਜਿਹੜੇ ਨੇਕ ਨਾਮੀ ਗੁਰਮਤੀਏ ਮਾਈ ਬਾਪ ਹੁੰਦੇ ਨੇ, ਉਹ ਬਚਪਨ ਤੋਂ ਹੀ ਬਾਲੜੇ ਨੂੰ ਗੁਰੂ ਪਰਮੇਸ਼ਰ ਨਾਲ ਜੋੜਦੇ ਨੇ। ਉਹਨਾਂ ਦੀ ਇਹੀ ਅਰਦਾਸ ਹੁੰਦੀ ਹੈ, ਅਰਦਾਸ ਕਰੀ ਪੂਰੇ ਗੁਰ ਪਾਸ, ਨਾਨਕ ਮੰਗੈ ਹਰ ਧਨ ਰਾਸ, ਸਾਡੇ ਬਾਲੜੇ ਨੂੰ ਮਹਾਰਾਜ ਤੁਹਾਡਾ ਨਾਮ ਮਿਲ ਜਾਵੇ, ਇਹਦਾ ਜੀਵਨ ਸਫਲਾ ਹੋ ਜਾਵੇ। ਰੋਜ਼ ਤੇ ਪੜ੍ਹਦੇ ਹੋ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਜਗਦੀਸ਼ ਐ ਬੱਚਿਆ, ਤੈਨੂੰ ਵਾਹਿਗੁਰੂ ਨਾ ਭੁੱਲੇ, ਤੂੰ ਨੇਕ ਨਾਮੀ ਹੋਵੇਂ, ਤੂੰ ਨੇਕ ਕਰਮ ਕਰਿਆ ਕਰੇ। ਸਮਾਂ ਲੰਘਦਾ ਗਿਆ, ਜਵਾਨੀ ਆ ਗਈ, 18 ਵਰ੍ਹਿਆਂ ਦੇ ਹੋਏ ਨੇ। ਭਾਈ ਦੀਪਾ ਜੀ, ਮਾਝੇ ਦੀਆਂ ਸੰਗਤਾਂ ਆਪਣੇ ਮੁਰਸ਼ਦ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਦੇ ਲਈ ਆਨੰਦਾਂ ਦੀ ਪੁਰੀ ਵੱਲ ਨੂੰ ਤੁਰ ਪਈਆਂ। ਭਾਈ ਭਗਤੂ ਜੀ, ਬੀਬੀ ਜਿਉਣੀ ਆਪਣੇ ਫਰਜ਼ੰਦ ਨੂੰ ਲੈ ਕੇ ਗੁਰਦੇਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਨੂੰ ਤੁਰ ਪਏ ਨੇ। ਆਨੰਦਾਂ ਦੀ ਪੁਰੀ ਪਹੁੰਚੇ ਤੇ ਤਖ਼ਤ 'ਤੇ ਸੱਜੀ ਹੋਈ ਹੈ ਅਕਾਲੀ ਮੂਰਤ, ਅਕਾਲ ਪੁਰਖ ਦੇ 10ਵੇਂ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ, ਜਿਹੜੇ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ ਦੁਵੈਤੇ ਏਕ ਰੂਪ ਹੋਇ ਗਇਓ, ਮੈਂ ਤੇ ਖੁਦਾ ਇੱਕ, ਮੈਂ ਤੇ ਅਕਾਲ ਪੁਰਖ ਇੱਕ, ਮੇਰੇ ਤੇ ਵਾਹਿਗੁਰੂ ਦਰਮਿਆਨ ਕੋਈ ਅੰਤਰਾ ਨਹੀਂ ਹੈ। ਏਡੇ ਸੋਹਣੇ ਸਨ ਭਾਈ ਨੰਦ ਲਾਲ ਦੀ ਕਿਤੇ ਰਚਨਾ ਪੜ੍ਹ ਲਿਓ। ਉਹ ਕਹਿੰਦਾ ਮੈਂ ਅੱਖਾਂ ਨਾਲ ਵੇਖਿਆ ਹੈ ਦਾਈ ਮੋਹ ਪਾਇੰਦੇ ਗੁਰੂ ਗੋਬਿੰਦ ਸਿੰਘ ਫਾਰੁਖੋ ਫਰਕ ਹੁੰਦੇ ਗੁਰੂ ਗੋਬਿੰਦ ਸਿੰਘ ਦਾਇਮੋ ਦਾਇਮ ਅਰਬੀ ਫਾਰਸੀ 'ਚ ਕਹਿੰਦੇ ਜੋ ਸਦਾ ਪਾਇੰਦੇ ਰਹਿਣ ਵਾਲਾ। ਗੁਰੂ ਗੋਬਿੰਦ ਸਿੰਘ ਉਸ ਅਕਾਲ ਪੁਰਖ ਦਾ ਸਰੂਪ ਨੇ ਜੋ ਸਦਾ ਰਹਿਣ ਵਾਲਾ ਹੈ। ਫਾਰੁਖੋ ਫਰਖੁੰਦੇ, ਫਾਰੁਖੋ ਦਾ ਮਤਲਬ ਹੁੰਦਾ ਮੁਬਾਰਕ ਸੁੰਦਰ, ਫਰਖੁੰਦੇ ਕਹਿੰਦੇ ਨੇ ਪਵਿੱਤਰ ਨੂੰ। ਦੁਨੀਆਂ 'ਤੇ ਜਿੰਨੇ ਵੀ ਸੋਹਣੇ ਹੋਏ ਨੇ, ਦੁਨੀਆਂ 'ਤੇ ਜਿੰਨੇ ਵੀ ਪਾਕ ਅਤੇ ਬੁਲੰਦ ਹਸਤੀਆਂ ਦੇ ਮਾਲਕ ਹੋਏ ਨੇ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜੀ ਦੇ ਕਿਣਕੇ ਵਰਗੇ ਵੀ ਨਹੀਂ, ਗੁਰੂ ਗੋਬਿੰਦ ਸਿੰਘ ਵਰਗਾ ਸੁਹੱਪਣ ਕਿਸੇ ਦੇ ਚਿਹਰੇ 'ਤੇ ਨਹੀਂ। ਨਾ ਕੋਈ ਅਵਤਾਰ, ਨਾ ਕੋਈ ਭਗਵਾਨ ਅਤੇ ਨਾ ਕੋਈ ਰਹਿਬਰ। ਭਾਈ ਨੰਦ ਲਾਲ ਕਹਿੰਦੇ ਗੁਰੂ ਗੋਬਿੰਦ ਸਿੰਘ ਵਰਗਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਬੜਾ ਮਨਮੋਹਣਾ ਹੈ, ਬੜਾ ਸੋਹਣਾ ਹੈ। ਦਸੋ ਪਾਤਸ਼ਾਹੀਆਂ ਦਾ ਸਰੂਪ ਬੜਾ ਸੁਹੱਪਣ ਵਾਲਾ ਹੈ। ਫਿਰ ਦਰਸ਼ਨ ਹੋਣ 'ਤੇ ਕੀ ਹੁੰਦਾ ਹੈ? ਕਹਿੰਦੇ ਨੇ ਮੇਰਾ ਹਿਰਦੈ ਸ਼ੁੱਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ। ਦੀਦਾਰੇ ਹੀ ਗੁਰੂ ਦੇ ਚਿੰਤਾਵਾਂ ਨਾਸ਼ ਕਰ ਦਿੰਦੇ ਨੇ। ਸੰਸਾਰ ਦੀ ਸ਼ੁੱਧ ਬੁੱਧ ਗਈ, ਕਮਲੇ ਨਹੀਂ ਹੋ ਗਏ, ਭਾਵ ਸੰਸਾਰ ਹੁਣ ਪਿਆਰਾ ਹੀ ਨਹੀਂ ਲੱਗਦਾ, ਹੁਣ ਗੁਰੂ ਗੋਬਿੰਦ ਸਿੰਘ ਅਤੇ ਨਿਰੰਕਾਰ ਪਿਆਰਾ ਲੱਗਦਾ ਹੈ। ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ, ਗੁਰੂ ਵੱਲ ਵੇਂਦਿਆਂ ਹੀ ਮਨ ਆਧਾਰ ਦੇ ਸਹਿਤ ਹੈ, ਗੁਰੂ ਦੇ ਆਸਰੇ ਹੋ ਗਿਆ। ਜਿਹੜਾ ਭਟਕਦਾ ਸੀ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ, ਇਉਂ ਜੀ ਕਰਦਾ ਹੈ ਗੁਰੂ ਤੋਂ ਆਪਾ ਵਾਰ ਦਈਏ। ਭਾਈ ਦੀਪਾ ਗੁਰੂ ਦਾ ਹੀ ਹੋ ਕੇ ਰਹਿ ਗਿਆ ਦਰਸ਼ਨ ਕਰਕੇ। ਕੁਝ ਸਮਾਂ ਮਾਪੇ ਰਹੇ, ਆਗਿਆ ਮੰਗੀ ਮਹਾਰਾਜ ਹੁਣ ਪਿੰਡਾਂ ਨੂੰ ਜਾਈਏ। ਸੰਗਤਾਂ ਮਾਝੇ ਦੀਆਂ ਤੁਰਨ ਲੱਗੀਆਂ ਅਤੇ ਭਾਈ ਦੀਪਾ ਕਹਿੰਦਾ ਮੈਂ ਨਹੀਂ ਗੁਰੂ ਬਿਨਾਂ ਰਹਿ ਸਕਦਾ, ਮੈਂ ਨਹੀਂ ਅਕਾਲ ਸਰੂਪ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਜਾਣਾ। ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਨਾ ਰਹਿੰਦੀ, ਇਉਂ ਗੁਰੂ ਬਿਨਾਂ ਸਿੱਖ ਕਿੱਥੇ ਰਹਿੰਦਾ ਹੈ? ਗੁਰੂ ਜੀ ਕੇ ਦਰਸ਼ਨ ਕਉ ਬਲ ਜਾਓ, ਜਪ ਜਪ ਜੀਵਾ ਸਤਿਗੁਰ ਨਾਓ, ਐਸੀ ਹਾਲਤ ਬਣ ਗਈ। ਪਰਿਵਾਰ ਤੁਰ ਪਿਆ ਅਤੇ ਭਾਈ ਦੀਪਾ ਜੀ ਆਨੰਦਾਂ ਦੀ ਪੁਰੀ ਅਟਕ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਦਮ ਬੋਸੀ ਕਰਦੇ ਨੇ। ਹੁਣ ਇੱਥੇ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਦਾ ਆਗਾਜ਼ ਹੁੰਦਾ ਹੈ। ਭਾਈ ਮਨੀ ਸਿੰਘ ਉਸ ਵਕਤ ਮੁਖੀਏ ਸਿੱਖ ਸਨ, ਗੁਰਾਂ ਦੇ ਪਿਆਰੇ, ਦੀਵਾਨ ਦਾ ਰੁਤਬਾ ਸੀ ਇਹਨਾਂ ਕੋਲ। ਉਹਨਾਂ ਦੀ ਦੇਖ ਰੇਖ ਹੇਠ ਅਰਬੀ, ਫਾਰਸੀ, ਸੰਸਕ੍ਰਿਤ, ਗੁਰਮੁਖੀ, ਹਿੰਦੀ, ਬ੍ਰਿਜ ਭਾਸ਼ਾ, ਬੇਅੰਤ ਭਾਸ਼ਾਵਾਂ ਸਿੱਖੀਆਂ ਨੇ ਬਾਬਾ ਦੀਪ ਸਿੰਘ ਹੁਣਾਂ ਨੇ। ਸ਼ਸਤਰ ਅਤੇ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਹੋ ਗਏ ਨੇ ਹੋਰਾਂ ਸਿੰਘਾਂ ਦੇ ਨਾਲ। ਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਖੰਡੇ ਦੀ ਪੌਲ ਵੀ ਪ੍ਰਾਪਤ ਕੀਤੀ ਹੈ। ਹੁਕਮ ਹੈ ਗੁਰਾਂ ਦਾ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ। ਸਹਿਜੇ ਪਾਵੈ ਕੋਏ ਜਿਨ੍ਹਾਂ ਪ੍ਰਾਪਤ, ਤਿੰਨ ਪੀਆ ਹਉਮੈ ਵਿੱਚੋ ਖੋਏ। ਗੁਰੂ ਦਾ ਹੁਕਮ ਹੈ ਅੰਮ੍ਰਿਤ ਛਕਣਾ। ਭਾਈ ਗੁਰਦਾਸ ਜੀ ਕਹਿੰਦੇ ਪਹਿਲੇ ਗੁਰੂ ਚਰਨਾ ਅੰਮ੍ਰਿਤ ਛਕਾਉਂਦੇ ਸਨ। ਪਾਣੀ ਪੱਖਾ ਪੀਹਣਾ, ਪੈਰ ਧੋਏ ਚਰਨਾ ਅੰਮ੍ਰਿਤ ਪਾਵੈ। ਕਲਗੀਧਰ ਪਾਤਸ਼ਾਹ ਨੇ ਫਿਰ ਫੈਸਲਾ ਕੀਤਾ, ਕਹਿੰਦੇ ਨਵਾਂ ਪਾਤਸ਼ਾਹੀਆਂ ਤੱਕ ਚਰਨਾ ਅੰਮ੍ਰਿਤ ਚੱਲਦਾ ਰਿਹਾ ਹੈ। ਕਲਯੁੱਗ ਦਾ ਭਿਅੰਕਰ ਸਮਾਂ, ਇੱਥੇ ਦੇਹਧਾਰੀ ਦਿਖਾਵੇ ਦੇ ਬਨਾਉਟੀ ਗੁਰੂ ਵੱਧ ਜਾਣੇ ਨੇ, ਚੇਲੇ ਘੱਟ ਜਾਣੇ ਨੇ। ਜਣਾ ਖਣਾ ਗੁਰੂ ਬਣੇਗਾ, ਗੰਦੇ ਮੰਦੇ ਪੈਰ ਧੋ ਕੇ ਪਿਆਇਆ ਕਰੇਗਾ। ਚਰਨਾ ਅੰਮ੍ਰਿਤ ਨੂੰ ਖੰਡੇ ਦੀ ਪੌਲ ਵਿੱਚ ਬਦਲ ਦਿੱਤਾ। ਸਾਡਾ ਮਤਲਬ ਇਹ ਨਹੀਂ ਹੈ ਚਰਨ ਪੌਲ ਹੈ ਜਾਂ ਖੰਡੇ ਦੀ ਪੌਲ ਹੈ ਜਾਂ ਬਾਣੀ ਰੂਪੀ ਪੌਲ ਹੈ, ਕਿਹੜੀ ਛਕਣੀ ਹੈ? ਸਾਡਾ ਪੱਖ ਇਹ ਹੈ ਵੀ ਗੁਰੂ ਦਾ ਹੁਕਮ ਹੈ ਅੰਮ੍ਰਿਤ ਛਕਣ ਦਾ, ਅਤੇ ਜਿਹੜੇ ਵੀ ਅੰਮ੍ਰਿਤ ਬਾਰੇ ਗੁਰੂ ਨੇ ਹੁਕਮ ਕੀਤਾ ਉਹ ਛਕਣਾ ਹੀ ਹੈ। ਜਦੋਂ ਚਰਨਾ ਅੰਮ੍ਰਿਤ ਕਹਿੰਦਾ ਸੀ ਉਹ ਵੀ ਛਕਿਆ, ਜਦੋਂ ਖੰਡੇ ਦੀ ਪੌਲ ਆਖਿਆ ਉਹ ਵੀ ਛਕਦੇ ਹਾਂ। ਜਦੋਂ ਬਾਣੀ ਦਾ ਅੰਮ੍ਰਿਤ ਕਹਿੰਦਾ ਹੈ ਅਸੀਂ ਉਹ ਵੀ ਛਕਦੇ ਹਾਂ। ਗੱਲ ਕੀ ਹੈ, ਭਾਣੇ ਵਿੱਚ ਅੰਮ੍ਰਿਤ ਹੈ ਭਾਈ ਜੀ, ਹੁਕਮ 'ਚ ਅੰਮ੍ਰਿਤ ਹੈ ਨਾਨਕ, ਗੁਰਮੁਖ ਨਾਮ ਧਿਆਈ ਹੈ ਸੱਚ ਮਿਲਾਵਾ ਹੋਏ। ਜਿਹੜਾ ਹੁਕਮ ਮੰਨਦਾ ਹੈ ਉਹੀ ਸੱਚ ਵਿੱਚ ਅਭੇਦ ਹੁੰਦਾ ਹੈ। ਨਾਲੇ ਹਰ ਧਰਮ ਦੇ ਚਿੰਨ੍ਹ ਹੁੰਦੇ ਨੇ, ਜੇ ਤੁਸੀਂ ਹਿੰਦੂ ਹੋ ਤਾਂ ਜੰਜੂ ਚਾਹੀਦਾ ਹੈ, ਮੁਸਲਮਾਨ ਲੋਕ ਸੁੰਨਤ ਕਰਦੇ ਨੇ ਮੁੱਛਾਂ ਦੀਆਂ ਕੱਟ ਲੈਂਦੇ ਨੇ, ਈਸਾਈ ਲੋਕ ਚੁੱਭੀ ਦੀ ਲਾਉਂਦੇ ਨੇ ਪਾਣੀ 'ਚ ਕ੍ਰੋਸ ਧਾਰਦੇ ਨੇ, ਅਤੇ ਸਿੱਖ ਪੰਜ ਕਕਾਰੀ ਕੱਚ ਕੜਾ ਕਿਰਪਾਨ ਕੰਘਾ ਕੇਸ ਨਹੀਂ ਪਾਏ ਕਕਾਰ। ਜੇ ਕੱਲ੍ਹ ਨੂੰ ਤੁਹਾਨੂੰ ਕੋਈ ਕੇਸਾਧਾਰੀ ਹਿੰਦੂ ਆਖੇ ਜਾਂ ਮੁਸਲਮਾਨ ਆਖੇ, ਕਾਹਦਾ ਝਗੜਾ ਕਰੋਗੇ ਦੱਸੋ? ਦਾੜਾ ਕੇਸ ਤਾਂ ਹਿੰਦੂ ਵੀ ਰੱਖ ਲੈਂਦੇ ਨੇ, ਮੁਸਲਮਾਨ ਵੀ ਰੱਖ ਲੈਂਦੇ ਨੇ, ਸਾਰਿਆਂ ਹੀ ਪੀਰਾਂ ਫਕੀਰਾਂ ਰੱਖਿਆ। ਸ਼੍ਰੀ ਰਾਮ ਚੰਦਰ ਮਹਾਰਾਜ ਦਾ ਵੀ ਸੀ, ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਵੀ ਸੀ, ਦਸੋਂ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵੀ ਸੀ, ਮੁਹੰਮਦ ਸਾਹਿਬ ਦਾ ਵੀ ਸੀ। ਚਿੰਨ੍ਹਾਂ ਦੇ ਨਾਲ, ਧਾਰਮਿਕ ਗ੍ਰੰਥ ਦੇ ਨਾਲ ਧਰਮਾਂ ਨੂੰ ਡਿਵਾਈਡ ਕੀਤਾ ਜਾਂਦਾ ਹੈ। ਸਾਡੇ ਰਹਿਬਰ ਕੌਣ ਨੇ? ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਚਿੰਨ੍ਹ ਨੇ। ਔਰ ਮੈਂ ਬੇਨਤੀ ਕਰ ਦਵਾਂ, ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਗੰਜ ਅੰਮ੍ਰਿਤਸਰ ਸਾਹਿਬ ਵਿਖੇ 27 ਜਨਵਰੀ 2024 ਨੂੰ ਉਹਨਾਂ ਦੇ ਆਗਾਜ਼ ਦਿਵਸ 'ਤੇ ਖੰਡੇ ਦੀ ਪੌਲ ਬਰਸਣੀ ਹੈ। ਅਭਿਲਾਖੀ ਅੰਮ੍ਰਿਤ ਜ਼ਰੂਰ ਛਕਿਓ। ਖੈਰ, ਭਾਈ ਦੀਪੇ ਨੇ ਖੰਡੇ ਦੀ ਪੌਲ ਛਕ ਲਈ ਗੁਰਾਂ ਦੇ ਹੁਕਮ ਵਿੱਚ। ਹੁਣ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਦੇ ਧਾਰਨੀ ਨੇ, ਸਾਨੂੰ ਦੋਵੇਂ ਪੱਖ ਬਖਸ਼ੇ ਨੇ ਗੁਰਾਂ ਨੇ। ਤੂੰ ਗੁਰਪ੍ਰਸਾਦ ਕਰ ਰਾਜ ਯੋਗ, ਸਿੱਖ ਰਾਜਾ ਯੋਗੀ ਹੈ, ਰਾਜਸੀ ਪੱਖ ਵੀ ਰੱਖਦਾ ਹੈ। ਰਾਜਸੀ ਪੱਖ ਦਾ, ਸ਼ਕਤੀ ਦਾ, ਸਿਆਸਤ ਦਾ ਕੇਂਦਰ ਅਕਾਲ ਤਖ਼ਤ ਸਾਹਿਬ ਹੈ। ਯੋਗ ਦਾ ਪੱਖ, ਜੁੜਨ ਵਾਲਾ ਪੱਖ, ਭਗਤੀ ਦਾ ਪੱਖ ਹਰਿਮੰਦਰ ਸਾਹਿਬ ਹੈ, ਭਗਤੀ ਦਾ ਪੱਖ ਗੁਰੂ ਗ੍ਰੰਥ ਸਾਹਿਬ ਹੈ, ਸ਼ਕਤੀ ਦਾ ਪੱਖ ਦਸਮ ਬਾਣੀ ਹੈ ਗੁਰਾਂ ਦੀ, ਇਤਿਹਾਸ ਹੈ ਗੁਰਾਂ ਦਾ, ਰਹਿਤਨਾਮੇ ਨੇ ਗੁਰਾਂ ਦੇ। ਤੋ ਇਉਂ ਭਗਤੀ ਅਤੇ ਸ਼ਕਤੀ ਦਾ ਸੁਮੇਲ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪ੍ਰਗਟ ਹੋ ਰਿਹਾ ਹੈ ਸਿੰਘਾਂ ਦੇ ਰੂਪ ਵਿੱਚ। ਇੱਥੇ ਸਿੱਖ ਸਿੰਘ ਸੱਜ ਰਹੇ ਸਨ, ਕਹਿੰਦੇ 1703 ਈਸਵੀ ਦੀ ਬਾਤ ਹੈ, ਕੋਈ 1760 ਬਿਕਰਮੀ ਸੰਮਤ ਦੀ, ਭਾਈ ਭਗਤਾ ਬੀਬੀ ਜੀਉਣੀ ਫਿਰ ਸੰਗਤਾਂ ਨਾਲ ਗੁਰੂ ਚਰਨਾਂ ਵਿੱਚ ਅਨੰਦਪੁਰ ਹਾਜ਼ਰ ਹੋਏ। ਮਹਾਰਾਜ, ਸਾਡਾ ਚਿੱਤ ਕਰਦਾ ਹੈ ਭਾਈ ਦੀਪੇ ਨੂੰ ਘਰ ਲੈ ਜਾਈਏ। ਮਹਾਰਾਜ ਨੇ ਹੁਕਮ ਦੇ ਦਿੱਤਾ, ਲੈ ਜਾਓ। ਮਾਪੇ ਕਹਿੰਦੇ, ਮਹਾਰਾਜ ਮਿਲਾਓ ਕਿੱਥੇ ਹੈ ਸਾਡਾ ਦੀਪਾ? ਗੁਰਾ ਆਵਾਜ਼ ਦਿੱਤੀ ਸਿੰਘਾਂ ਨੂੰ, ਕਾਸਿਦ ਨੇ ਜਾ ਕੇ ਭਾਈ ਦੀਪੇ ਨੂੰ ਲੈ ਆਂਦਾ, ਅਤੇ ਮਾਈ ਦੀਆਂ ਅੱਖਾਂ ਖਿੜ ਗਈਆਂ, ਬਾਬਾ ਭਗਤੂ ਉਹਦੀਆਂ ਅੱਖਾਂ ਖਿੜ ਗਈਆਂ, ਸਾਡਾ ਫਰਜ਼ੰਦ ਆ ਰਿਹਾ ਹੈ। ਅਤੇ ਸਹਿ ਸੁਭਾਗ ਗਲੂਏ 'ਚੋਂ ਨਿਕਲਿਆ, ਆ ਦੀਪ ਪੁੱਤਰ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਰਜ ਕੇ ਕਹਿੰਦੇ, ਹੁਣ ਇਹ ਦੀਪ ਨਹੀਂ ਰਿਹਾ, ਹੁਣ ਖੰਡੇ ਦੀ ਪੌਲ ਛਾ ਕੇ ਸਾਡਾ ਦੀਪ ਸਿੰਘ ਬਣ ਗਿਆ ਹੈ। ਕਲੀਆਂ ਵਾਲਾ ਚੋਲਾ, ਸ਼ਸਤਰ ਧਾਰੇ ਹੋਏ, ਵੱਡਾ ਦਮਾਲਾ, ਚੱਕਰ ਚੁਲਾਏ ਹੋਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਵੇਂ ਗਾਂਢੀਵ ਸੂਰਾ ਆਣ ਖਲੋਤਾ ਹੈ। ਮਹਾਰਾਜ ਆਖਣ ਲੱਗੇ, ਐ ਬਾਬਾ ਦੀਪ ਸਿੰਘ, ਆਪਣੇ ਮਾਪਿਆਂ ਨਾਲ ਪੋ ਵਿੰਡ ਜਾਓ, ਪਰ ਇੱਕ ਗੱਲ ਦਾ ਖਿਆਲ ਰੱਖਿਓ, ਕੀਰਤਨ ਨਾਮ ਸਿਮਰਤ ਰਹੋ, ਜਬ ਲੱਗ ਘੱਟ ਸਾਸ। ਜਿੰਨੇ ਵੀ ਸਾਹ ਨੇ ਕੀਰਤਨ ਕਰਨਾ ਹੈ, ਗੁਰੂ ਘਰ ਦੀ ਕੀਰਤੀ ਗਾਉਣੀ ਹੈ, ਆਪ ਜਪਣਾ ਹੈ, ਹੋਰਾਂ ਨੂੰ ਜਪਾਉਣਾ ਹੈ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖਾਂ ਦੇ ਘਰ ਅੰਦਰ ਇਹ ਮਰਿਆਦਾ ਸੀ, ਇੰਨਾ ਕਥਾ ਕੀਰਤਨ ਸਿੱਖਾਂ ਦੇ ਘਰੀਂ ਹੋਣਾ। ਕੱਲਾ ਕੱਲਾ ਸਿੱਖ ਸਿੱਖੀ ਦਾ ਪ੍ਰਚਾਰਕ ਸੀ। ਕਹਿੰਦੇ ਹਰ ਸਿੱਖ ਦਾ ਘਰ ਧਰਮਸ਼ਾਲਾ ਬਣ ਗਿਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਭਾਈ ਗੁਰਦਾਸ ਨੇ ਗਵਾਹੀ ਭਰੀ ਹੈ। ਸਮਾਂ ਆਇਆ 1704 ਈਸਵੀ, 1761 ਬਿਕਰਮੀ ਸੰਮਤ, ਗਰਮੀਆਂ ਨੇ, ਮਈ ਦਾ ਮਹੀਨਾ ਹੈ। ਭਾਰਤ ਵਰਸ਼ ਵਿੱਚ ਇੱਕ ਹੀ ਮਹਾਂਪੁਰਸ਼ ਹੈ, ਸੂਰਮਾ ਹੈ, ਗੁਰੂ ਗੋਬਿੰਦ ਸਿੰਘ, ਜਿਹਦੇ ਉੱਤੇ ਔਰੰਗਜ਼ੇਬ ਦੀ ਨੀਤੀ ਲਾਗੂ ਨਹੀਂ ਹੋਈ। ਚਾਹੁੰਦਾ ਸੀ ਨਾ ਇਸਲਾਮ ਵਿੱਚ ਤਬਦੀਲ ਕਰ ਦੇਵਾਂਗਾ ਭਾਰਤ ਵਿਚਲੇ ਹਰ ਨਾਗਰਿਕ ਨੂੰ, ਦਾਰੁਲ ਹਰਬ ਤੋਂ ਦਾਰੁਲ ਇਸਲਾਮ ਕਰ ਦੇਵਾਂਗਾ। ਇਹ ਮੁਗਲੀਆ ਸਲਤਨਤ ਜ਼ੁਲਮੋ ਸਿਤਮ ਢਾਉਂਦੀ ਹੈ ਭਾਰਤ 'ਤੇ, ਇੱਥੇ ਹਿੰਦੂਆਂ ਦੇ ਜੰਝੂ ਲਾਏ ਜਾਂਦੇ ਨੇ, ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਨਸਾਨੀਅਤ ਲਈ ਬਾਬੇ ਕੇ ਬਾਬਰਕਿਆਂ ਨਾਲ ਟਕਰਾਅ ਕਰਦੇ ਨੇ। 14 ਜੰਗਾਂ ਮੁਗਲੀਆ ਸਲਤਨਤ 22 ਧਾਰ ਦੇ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਲੜ ਕੇ ਜਿੱਤੇ ਨੇ। ਹੁਣ ਇੱਕ ਜੰਗ ਇਹ ਨੰਦਾਂ ਦੀ ਪੁਰੀ ਦੀ ਹੈ, ਹਾਲਾਤ ਐਸੇ ਬਣ ਗਏ, 7 ਮਹੀਨੇ ਯੁੱਧ ਚੱਲਿਆ, ਹਾਰ ਜਿੱਤ ਕਿਸੇ ਦੀ ਨਹੀਂ ਹੋਈ। ਸਰਕਾਰੀ ਫੌਜ ਬਗਾਵਤ ਕਰਨ ਵਾਲੀ ਸੀ ਕਿਉਂਕਿ 7 ਮਹੀਨਿਆਂ ਦਰਮਿਆਨ ਕਈ ਮੌਸਮ ਬਦਲੇ, ਕਈ ਰੋਗ ਸੋਗ ਆਏ, ਫਿਰ 2-2.5 ਲੱਖ ਫੌਜ ਲਈ ਭੋਜਨ ਦਾ ਪ੍ਰਬੰਧ ਕਰਨਾ ਔਖਾ ਸੀ। ਫੌਜ ਹਥਿਆਰ ਸੁੱਟਣ ਲਈ ਤਿਆਰ, 22 ਧਾਰ ਦੇ ਰਾਜਿਆਂ ਮੁਗਲਾਂ ਨੇ ਕੁਰਾਨ ਅਤੇ ਗਊ ਦੀਆਂ ਕਸਮਾਂ ਉਠਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਖਿਆ, ਆਪਣਾ ਕੋਈ ਝਗੜਾ ਨਹੀਂ, ਆਨੰਦਪੁਰ ਛੱਡ ਜਾਓ, ਤੁਸੀਂ ਫਕੀਰ ਹੋ, ਪਕੜ ਕਾਹਦੀ। 6 ਪੋਹ ਦੀ ਰਾਤ 1761 ਬਿਕਰਮੀ ਸੰਮਤ ਨੂੰ ਆਨੰਦਾਂ ਦੀ ਪੁਰੀ ਤਾਰਿਆਂ ਦੀ ਲੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਛੱਡਦੇ ਨੇ। 7 ਪੋਹ ਦੇ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਆਸਾ ਦੀ ਵਾਰ ਲੱਗੀ, ਦੁਸ਼ਮਣ ਨੇ ਪਿੱਠ 'ਤੇ ਹਮਲਾ ਕੀਤਾ, ਮੁਗਲਾਂ 22 ਧਾਰ ਦੇ ਰਾਜਿਆਂ ਘਮਸਾਨ ਦਾ ਯੁੱਧ ਹੋਇਆ। ਇੱਥੇ ਗੁਰਦੇਵ ਨੇ ਜੰਗ ਜਿੱਤ ਲਈ। 7 ਪੋਹ ਨੂੰ ਸਰਸਾ ਲੰਘੀ, ਪਰਿਵਾਰ 3 ਹਿੱਸੇ ਹੋਇਆ। ਪਰਿਵਾਰ ਦਾ ਇੱਕ ਹਿੱਸਾ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ, 5 ਪਿਆਰੇ ਹੋਰ ਪਿਆਰੇ ਸਿੰਘ ਚਮਕੌਰ ਦੀ ਗੜੀ ਗਏ। ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਪਿਆਰੇ ਸਿੰਘ ਇੱਥੇ ਸ਼ਹੀਦ ਹੋ ਗਏ। 9 ਪੋਹ ਗੁਰਦੇਵ ਮਾਛੀਵਾੜੇ ਨੇ, 13 ਪੋਹ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ, ਇਹ ਸਰਹੰਦ ਸ਼ਹਾਦਤ ਦੀ ਅਵਧੀ ਮਾਣ ਗਏ। ਗੁਰਦੇਵ ਦੀਨੇ ਕਾਂਗੜ ਪਹੁੰਚ ਕੇ ਜ਼ਫਰਨਾਮਾ ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖ ਕੇ ਭਾਈ ਦਇਆ ਸਿੰਘ ਜੀ ਹੱਥ ਦੱਖਣ ਵੱਲ ਨੂੰ ਭੇਜ ਕੇ ਆਪ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਹੋਏ ਖਿਦਰਾਣੇ ਦੀ ਢਾਬ ਪਹੁੰਚੇ। ਨਾਜ਼ਮ ਵਜ਼ੀਰ ਖਾਂ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ। ਇੱਥੇ 40 ਮੁਕਤਿਆਂ ਨੂੰ, ਭਾਈ ਮਹਾਂ ਸਿੰਘ ਹੁਣਾਂ ਨੂੰ ਨਜ਼ਾਤ ਦੇ ਕਰਕੇ ਗੁਰਦੇਵ ਅੱਗੇ ਵਧੇ ਨੇ। ਜੰਗ ਦਾ ਕਮਰ ਕੱਸਾ ਖੋਲਿਆ, ਅਤੇ ਜਿੱਥੇ ਕਮਰ ਕੱਸਾ ਖੁੱਲਿਆ, ਦਮ ਲਿਆ, ਸਾਹ ਲਿਆ, ਉਹ ਬਣ ਗਿਆ ਦਮਦਮਾ ਸਾਹਿਬ। ਉਹਨੂੰ ਸਾਬੋ ਕੀ ਤਲਵੰਡੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦੇਸ਼ਾਂ ਦਸ਼ੰਤਰਾਂ ਵਿੱਚ ਸੰਗਤਾਂ ਨੂੰ ਪਤਾ ਲੱਗਿਆ, ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਨੂੰ ਮਿੱਟੀ ਵਿੱਚ ਮਿਲਾ ਕੇ ਇਸ ਰੂਹੇ ਜ਼ਮੀਨ 'ਤੇ ਆਏ ਨੇ। ਮਾਮਾ ਕਿਰਪਾਲ ਚੰਦ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੋ ਪਰਿਵਾਰ ਵਿਛੋੜੇ ਵਕਤ ਰੋਪੜ ਥਾਣੀ ਹੁੰਦੇ ਦਿੱਲੀ ਗਏ ਸਨ, ਉਹ ਦਮਦਮਾ ਸਾਹਿਬ ਆ ਗਏ। ਬਾਬਾ ਦੀਪ ਸਿੰਘ ਜੀ ਨੂੰ ਪਤਾ ਚੱਲਿਆ ਪੂਵਿੰਡ, ਉਹ ਮਹਾਂਪੁਰਸ਼ ਵੀ ਗੁਰਾਂ ਦੇ ਦਰਸ਼ਨਾਂ ਨੂੰ ਇਉਂ ਦੌੜੇ ਜਿਵੇਂ ਪਤੰਗਾ ਦੀਵੇ ਵੱਲ ਦੌੜਦਾ ਹੈ। ਭਾਈ ਮਨੀ ਸਿੰਘ ਗਲ ਪੱਲਾ ਪਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ, ਮਹਾਰਾਜ ਜਿਹੜੀ ਗੁਰਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ, ਤੁਰਕੀ ਬਾਣੀ ਆਈ ਇਨ ਸਗਲੀ ਚਿੰਤ ਮਿਟਾਈ, ਚਿੰਤਾਵਾਂ ਮਿਟਾਉਣ ਵਾਲੀ, ਦੁੱਖ ਮਿਟਾਉਣ ਵਾਲੀ, ਇਹ ਧੁਰ ਦੀ ਬਾਣੀ ਹੈ। ਹੁਣ ਅਸੀਂ ਦੁਨਿਆਵੀ ਵਿਆਕਰਣ ਜਾਣਦੇ ਹਾਂ, ਵਿੱਦਿਆ ਜਾਣਦੇ ਹਾਂ, ਜਦੋਂ ਤੁਰਕੀ ਬਾਣੀ ਦੇ ਪਿੰਗਲ ਅਨੁਸਾਰ ਦੁਨਿਆਵੀ ਵਿਆਕਰਣ ਗ੍ਰਹਿਮਰ ਅਨੁਸਾਰ ਅਰਥ ਕਰਦੇ ਹਾਂ, ਗੁਰੂ ਆਸ਼ੇ ਦੇ ਅਰਥ ਨਹੀਂ ਹੁੰਦੇ, ਅਨਰਥ ਹੋ ਜਾਂਦਾ ਹੈ। ਤੁਸੀਂ ਧੁਰੋਂ ਆਏ ਹੋ, ਅਕਾਲ ਸਰੂਪ ਹੋ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, 8 ਪਹਿਰ ਗੁਰੂ ਨਾਨਕ ਜਾਪ, 8 ਪਹਿਰ ਨਾਨਕ ਗੁਰ ਜਾਪ, ਗੁਰੂ ਤੇ ਪਰਮੇਸ਼ਰ ਇੱਕ ਨੇ। ਮਹਾਰਾਜ ਬਾਣੀ ਧੁਰ ਦੀ ਹੈ, ਤੁਸੀਂ ਧੁਰ ਰਹਿਣ ਵਾਲੇ ਨਿਰਗੁਣ ਤੋਂ ਸਰਗੁਣ ਹੋਏ ਹੋ, ਤੁਹਾਡੀ ਬਾਣੀ ਦੇ ਅਰਥ ਤੁਸੀਂ ਆਪ ਹੀ ਕਰਦੇ ਹੋ। ਮਹਾਰਾਜ ਕਹਿੰਦੇ ਠੀਕ ਹੈ। ਉਹ ਜਿਹੜਾ ਧੀਰਮਲ ਦੇ ਕੋਲ ਸ਼੍ਰੀ ਆਦਿ ਗ੍ਰੰਥ ਸਾਹਿਬ ਦਾ ਸਰੂਪ ਹੈ ਨਾ, ਉਹ ਲੈ ਆਓ। 1661 ਬਿਕਰਮੀ ਸੰਮਤ ਭਾਈ ਗੁਰਦਾਸ ਕੋਲੋਂ ਰਾਮਸਰ ਹਰਿਮੰਦਰ ਸਾਹਿਬ ਦੇ ਕਰੀਬ ਜੋ ਗੁਰੂ ਅਰਜਨ ਸਾਹਿਬ ਨੇ ਲਿਖਵਾਇਆ ਸੀ, ਲਿਆਓ। ਨਾਲੇ ਉਸ ਸਰੂਪ ਤੋਂ ਤੁਹਾਨੂੰ ਸੰਥਿਆ ਕਰਾ ਦਿੰਦੇ ਹਾਂ, ਨਾਲੇ ਉਸ ਸਰੂਪ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੜ੍ਹਾ ਦਿੰਦੇ ਹਾਂ। ਉਹ ਜਦੋਂ ਧੀਰਮਲ ਕੋਲ ਸਿੱਖ ਸਰੂਪ ਲੈਣ ਗਏ, ਉਹਨੇ ਤਾਨਾ ਮਾਰਿਆ, ਉਹ ਸਿੱਖੋ ਤੁਹਾਡਾ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਗੁਰੂ ਨਾਨਕ ਦਾ ਰੂਪ ਹਾਂ, ਇੱਕੋ ਹੀ ਜੋਤ ਹੈ, ਸਰੀਰ ਬਦਲਿਆ ਹੈ, ਗੁਰੂ ਨਾਨਕ ਬਾਣੀ ਪਤਾ ਕਿੱਥੋਂ ਲਿਆਏ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇਲਾ ਲਓ। ਉਹ ਅਕਾਲ ਸਰੂਪ ਸਨ, ਧੁਰੋਂ ਬਾਣੀ ਲੈ ਕੇ ਆਏ ਸਨ। ਜੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਇੱਕ ਨੇ ਤੇ ਆਪਣੇ ਗੁਰੂ ਨੂੰ ਕਹੋ ਜਾ ਕੇ ਧੁਰੋਂ ਬਾਣੀ ਲੈ ਆਵੇ, ਗ੍ਰੰਥ ਕਿਉਂ ਮੰਗਦਾ ਫਿਰਦਾ ਏ। ਸਿੱਖਾਂ ਦੇ ਮਨ ਤੇ ਲੱਗੀ ਚੋਟ, ਆ ਗਏ ਵਾਪਸ ਦਮਦਮਾ ਸਾਹਿਬ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਖਾਲੀ ਹੱਥ ਆਏ ਹਾਂ, ਨਾਲੇ ਧੀਰ ਮੱਲ ਨੇ ਚੋਟ ਕੀਤੀ ਹੈ। ਅਹੰਗ ਦੇ ਵਿੱਚ ਆ ਕੇ ਮਹਾਰਾਜ ਇਹ ਬਚਨ ਕਹੇ ਨੇ ਵੀ ਤੁਸੀਂ ਗੁਰੂ ਨਾਨਕ ਦਾ ਰੂਪ ਨਹੀਂ। ਹੁਣ ਮੁਸ਼ਕਲ ਇਹ ਨਹੀਂ ਹੈ ਵੀ ਹੋਰ ਬੀੜਾਂ ਹੈ ਨਹੀਂ, ਹੋਰ ਵੀ ਬੀੜਾਂ ਸਨ ਉਦੋਂ। ਜੇ ਤੁਸੀਂ ਡਰੌਲੀ ਜਾਂਦੇ ਗੁਰਾਂ ਦੇ ਵਕਤ ਆਦਿ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਇੱਕ ਬੀੜ ਪਈ ਸੀ ਜੋ ਨੰਦ ਚੰਦ ਨੇ ਉਦਾਸੀ ਸਾਧੂਆਂ ਕੋਲੋਂ ਇਹ ਕਹਿ ਕੇ ਲੈ ਲਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਖਤ ਕਰਨਾ ਚਾਹੁੰਦੇ ਨੇ ਬੀੜ ਤੇ। ਬਾਅਦ ਚ ਬੀੜ ਉਹ ਮੋੜੀ ਨਾ। ਇੱਕ ਉਹ ਬੀੜ ਸੀ, ਇੱਕ ਭਾਈ ਬੰਨੋ ਵਾਲੀ ਰਾਮ ਕਲੀ ਵਾਲੀ ਲਿਖਤ, ਰਾਮਸਰ ਵਾਲੀ ਜਿਹੜੀ ਲਿਖਤ ਹੈ ਉਹ ਭਾਈ ਜੀ ਨੇ ਜਿਲਦ ਬਣਾਉਣ ਲਈ ਗੁਰਾਂ ਕੋਲੋਂ ਲਿਖਤ ਲੈ ਲਈ। ਮੈਂ ਲਾਹੌਰ ਜਾ ਕੇ ਜਿਲਦ ਬਣਾਉਣੀ ਹੈ, ਉਹ ਲੱਥਾ ਕਰ ਲਿਆ। ਉਸ ਲੱਥੇ ਨੂੰ ਭਾਈ ਬੰਨੋ ਵਾਲੀ ਆਪਾਂ ਬੀੜ ਕਹਿ ਦਿੰਦੇ ਹਾਂ। ਹੁਣ ਮਹਾਰਾਜ ਉਹ ਬੀੜਾਂ ਦਾ ਪ੍ਰਬੰਧ ਕਰ ਸਕਦੇ ਨੇ, ਪਰ ਮਹਾਰਾਜ ਦੇ ਅੰਦਰ ਇਹ ਫੁਰਨਾ ਹੈ ਵੀ ਜੇ ਮੈਂ ਕੰਠ ਤੋਂ ਬਾਣੀ ਉਚਾਰ ਕੇ ਸਿੱਖਾਂ ਨੂੰ ਨਾ ਸੁਣਾਈ, ਇਹਨਾਂ ਅੰਦਰ ਸ਼ੰਕਾ ਰਹਿ ਜਾਣਾ ਹੈ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਰੀਰ ਹੀ ਨਹੀਂ ਬਦਲੇ, ਜੋਤ ਵੀ ਵੱਖੋ ਵੱਖ ਹੈ। ਪਰ ਬਾਣੀ ਤੇ ਕਹਿੰਦੀ ਹੈ ਜੋਤ ਓਹਾ ਜੁਗਤ ਸਾਈ ਸਹਿਕਾਇਆ, ਫੇਰ ਪਲਟੀ ਹੈ ਦਸੋ ਪਾਤਸ਼ਾਹੀਆਂ ਚ ਜੋਤ ਇੱਕੋ ਹੈ, ਕਾਇਆ ਹੀ ਬਦਲੀ ਹੈ। ਝੁਲੈ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹੱਟੀਐ। ਜਿਹੜਾ ਚਵਰ ਛਤਰ ਤਖਤ ਗੁਰੂ ਨਾਨਕ ਦਾ ਹੈ ਉਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ। ਨਾਲੇ ਗੁਰੂ ਗੋਬਿੰਦ ਸਿੰਘ ਨੇ ਆਪ ਜੋਤ ਵਿਗਾਸ ਵਿੱਚ ਇਹ ਬੋਲ ਫਾਰਸੀ ਅੰਦਰ ਦਰਜ ਕੀਤੇ ਨੇ, ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ, ਹਮਾ ਸ਼ਬਦਿਉ ਜ਼ਹਰੂ ਮਾਨਕ ਅਸਤ। ਮੈਂ ਹੀ ਅਕਾਲ ਪੁਰਖ ਹਾਂ, ਮੈਂ ਹੀ ਹਰ ਜ਼ਰੇ ਚ ਸਮਾਈ ਹੋਈ ਜੋਤ ਹਾਂ, ਮੈਂ ਹੀ ਗੁਰੂ ਨਾਨਕ ਬਣ ਕੇ ਆਇਆ। ਮੈਂ ਦਸ ਜਾਮੇ ਧਾਰੇ ਤੇ ਦਸਵਾਂ ਜਾਮਾ ਗੁਰੂ ਗੋਬਿੰਦ ਸਿੰਘ ਬਣਿਆ, ਤੇ ਮੈਂ ਹੀ ਗੁਰੂ ਗ੍ਰੰਥ ਸਾਹਿਬ ਬਾਣੀ ਸਰੂਪ ਹਾਂ। ਅੱਜ ਇਹ ਸਮਾਂ ਆ ਗਿਆ ਸਾਬਤ ਕਰਨ ਦਾ। ਗੁਰਦੇਵ ਕਹਿੰਦੇ ਭਾਈ ਮਨੀ ਸਿੰਘ ਜੀ ਤੁਸੀਂ ਬਾਣੀ ਲਿਖੋਗੇ, ਬਾਬਾ ਦੀਪ ਸਿੰਘ ਜੀ ਤੁਸੀਂ ਕਲਮਾਂ ਘੜਨੀਆਂ ਨੇ, ਸ਼ਾਹੀ ਤਿਆਰ ਕਰਨੀ ਹੈ, ਔਰ ਇੱਕ ਓਅੰਕਾਰ ਤੋਂ 18-10-20 ਗੁਰਬਾਣੀ ਗੁਰਦੇਵ ਉਚਾਰਨ ਲੱਗੇ ਗਲੂਏ ਮੁਬਾਰਕ ਤੋਂ। ਲਿਖਦੇ ਗਏ ਲਿਖਦੇ ਗਏ, ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਪ੍ਰਗਟ ਕਰਦੇ ਗਏ। ਮਹਾਰਾਜ ਪਾਤਸ਼ਾਹ ਨੇ ਤਕਰੀਬਨ 9 ਮਹੀਨੇ 9 ਦਿਨਾਂ ਦੇ ਵਿੱਚ ਸ੍ਰੀ ਆਦਿ ਗ੍ਰੰਥ ਸਾਹਿਬ ਪੂਰਨ ਲਿਖਵਾਏ, ਅਖੀਰ ਤੇ ਰਾਗ ਮਾਲਾ ਗੁਰੂ ਅਰਜਨ ਸਾਹਿਬ ਦੀ ਬਾਣੀ ਲਿਖਵਾਈ। ਕਈ ਇੱਥੇ ਤਰਕ ਕਰ ਦਿੰਦੇ ਨੇ ਰਾਗ ਮਾਲਾ ਬਾਣੀ ਨਹੀਂ। ਮੇਰੀ ਬੇਨਤੀ ਹੈ ਸਿੱਖਾਂ ਨੂੰ, ਤਰਕ ਕਿਹੜਾ ਹੈ? ਦੋ ਤਰ੍ਹਾਂ ਦਾ। ਕਹਿੰਦੇ ਜੀ ਰਾਗ ਮਾਲਾ ਰਾਗ ਵਿੱਚ ਨਹੀਂ ਹੈ, ਰਾਗ ਮਾਲਾ ਤੇ ਮਹੱਲਾ ਨਹੀਂ ਹੈ। ਜੇ ਇਹੀ ਕਸਵੱਟੀ ਹੈ ਫਿਰ ਤੇ ਜਪਜੀ ਸਾਹਿਬ ਨੂੰ ਵੀ ਬਾਣੀ ਨਾ ਮੰਨਿਆ ਕਰੋ। ਮਹੱਲਾ ਤੇ ਜਪਜੀ ਸਾਹਿਬ ਤੇ ਵੀ ਹੈ ਨਹੀਂ, ਕਿਤੇ ਲਿਖਿਆ ਵੀ ਮਹੱਲਾ ਪਹਿਲਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਨਾ ਉਹ ਕਿਸੇ ਰਾਗ ਵਿੱਚ ਹੈ। ਰਾਗ ਮਾਲਾ ਵਾਲੇ ਸਾਰੇ ਤਰਕੀ ਜਪਜੀ ਸਾਹਿਬ ਤੇ ਲਾਗੂ ਹੁੰਦੇ ਨੇ। ਨਾਲੇ 350 ਦੇ ਕਰੀਬ ਡਿਜੀਟਲਾਈਜੇਸ਼ਨ ਪੁਰਾਤਨ ਹੱਥ ਲਿਖਤ ਸਰੂਪਾਂ ਦੀ ਆਨਲਾਈਨ ਲਾਇਬ੍ਰੇਰੀ ਵਿੱਚ ਪਈ ਹੈ। ਹਰੇਕ ਦੇ ਵਿੱਚ ਹੱਥ ਲਿਖਤ ਰਾਗ ਮਾਲਾ ਹੈ, ਹਰੇਕ ਦੇ ਇੰਡੈਕਸ ਵਿੱਚ ਰਾਗ ਮਾਲਾ ਹੈ। ਇੰਨੀਆਂ ਬੀੜਾਂ ਵਿੱਚ ਮਿਲਾਵਟ ਕੌਣ ਕਰ ਗਿਆ? ਨਾਲੇ ਉਹ ਜਿਹੜੀ ਲਿਖਾਈ ਸੀ ਉਹ ਬਦਲਣੀ ਨਹੀਂ ਸੀ ਚਾਹੀਦੀ? ਨਹੀਂ, ਗੁਰੂ ਅਰਜਨ ਸਾਹਿਬ ਦੀ ਬਾਣੀ ਪ੍ਰਗਟ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਲਿਖਵਾਉਣੀ ਕੀਤੀ ਹੈ। ਸਮਾਪਤੀ ਤੇ ਹੁਕਮਨਾਮਾ ਕੀ ਆਇਆ? ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਇਸ ਪ੍ਰਕਾਰ ਦੇ ਨਾਲ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਨੇ, ਬੀੜ ਆਦਿ ਗੁਰੂ ਗ੍ਰੰਥ ਕੀ ਨਈ ਕਰੀ ਯੋਂ ਤਿਆਰ, ਯਹੀਂ ਤੇ ਕਹਿਲਾਤ ਵਹਿ ਬੀੜ ਦਮਦਮੇ ਵਾਰ। ਇਸ ਤਰ੍ਹਾਂ ਦਮਦਮੇ ਤਿਆਰ ਹੋਣ ਵਾਲੀ ਬੀੜ ਦਾ ਨਾਂ ਪਿਆ ਦਮਦਮੀ ਬੀੜ।
ਇਹੀ ਬੀੜ ਸੀ ਜਿਹਨੂੰ ਗੁਰਤਾ ਗੱਦੀ ਮਿਲੀ ਸੀ ਨੰਦੇੜ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਵੱਲੋਂ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ, ਗੁਰੂ ਪਰਮੇਸ਼ਵਰ ਹੈ ਜੋ ਚਾਹੇ ਕਰ ਸਕਦਾ। ਗਲੂਏ ਮੁਬਾਰਕ ਤੋਂ ਸਾਰੀ ਬਾਣੀ ਪ੍ਰਗਟ ਕਰਕੇ ਲਿਖਵਾਈ ਗੁਰਾਂ ਨੇ। ਦਾਸ ਇੱਥੇ ਗੁਰ ਇਤਿਹਾਸ ਨੂੰ ਸੰਕੋਚਦਾ ਹੈ, ਭੁੱਲ ਚੁੱਕਦੀ ਖਿਮਾ ਜੀ। ਆਓ ਦੋ ਪੰਕਤੀਆਂ ਫੜ ਕੇ ਫਤਿਹ ਗੁਜਾਉਂਦੇ ਹਾਂ।
ਇਹ ਬਿਦ ਕੋ ਬਿਉਹਾਰ ਬਣਿਓ ਹੈ, ਜਾ ਸਿਓ ਨੇ ਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।